दंडौत बंदन अनेक बार सर्व कला समरथ डोलन ते राखो प्रभु नानक दे कर हाथ ज्ञान अंजन गुर दियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी हो रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा सी एक बहमी नाम दे फकीर दा। हुण जिहड़ा बहमी शब्द है ए हो सकदा है कि वहमी ही होवे क्योंकि मालवे दे इलाके दे विच वावा अखर नूं आम तौर दे उते बब्बा ही बुलाया जांदा है। हुण ग्रंथाकार भाई संतोख सिंह जी ने बब्बे दे नाल बहमी लिखिया है। बहमी दा भाव वहमी भी आख्या जा सकता है। वह फकीर सतगुरां दे चरणां दे विच पहुंचिया आण के बेनती कीती है सच्चे पातशाह जी मैनू कृपा करके अपना सिंह सजा लो क्योंकि जगत दे विच जिन्ने भी पंथ ने उन्हां सारयां तों वधिया पंथ ते मत सच्चे पातशाह जी मैं तुहाडा देखिया होर किसे दा ऐसा मत नहीं है ऐसा सिद्धांत नहीं है। कल इथों तक कथा पहुंची सी अज इथों अगे मैं प्रारंभ करदा। प्रथम मुंड सिर भीख मंगावै भलो पेस ते बुरो बनावै। फकीर कहिंदा सच्चे पातशाह जी होर जिहड़े मतां दे साधु लोक ने जदों भी कोई उन्हां दा जाके चेला बनदा ते सारयां तों पहलां उहदा मुंह सिर मुंड देंदे ने ते फिर दर दर दे उत्ते उहदे तों भीख मंगाउंदे ने मंगता बना देंदे ने। बड़ा वधिया भला वेस हुंदा पर इस तरह दा कर्म करके वह बड़ा बेटंगा ते बुरा भेस आदमी दा बना देंदे ने। रावर पंथ समान नयान मैं परखी सब रीत पछाण। कहिंदा सच्चे पातशाह जी तुहाडे पंथ दी समानता होर कोई भी पंथ कर नहीं सकदा। मैं भले तरीके दे नाल इस रीत नूं पछाण के देखिया कि तुहाडा पंथ महान है। उज्जल भेस सुउज्जल मता सिमरन सत नाम चित रता। सतगुरु जी जदों तुहाडा कोई चेला बनदा है जदों आण के कोई तुहाडा सिख बनदा है ते तुसी उहदा सिर मना के उहनूं बेटंगा नहीं बनाउंदे। इस तों इलावा सच्चे पातशाह जी तुहाडा जिहड़ा लिबास है उह उज्जल है उह स्वच्छ है उह पवित्र है उह चिट्टा है। इस तों इलावा इसे तरां दा उज्जल तुहाडा मत है तुहाडा उपदेश है। इस तों इलावा सच्चा जो परमेश्वर दा नाम है उहदे विच चित रंगिया जावे ऐसा तुसी ज्ञान दिंदे। यहां ते है मेरी अभिलाखा बनो सिंह मैं यहां ते पाखा। ਇਸ ਕਰਕੇ ਬਹਿਮੀ ਫਕੀਰ ਕਹਿੰਦਾ ਸੱਚੇ ਪਾਤਸ਼ਾਹ ਜੀ ਮੇਰੀ ਤਮੰਨਾ ਹੈ ਮੇਰੀ ਲਾਲਸਾ ਹੈ ਮੇਰੀ ਇੱਛਾ ਹੈ ਕਿ ਸੱਚੇ ਪਾਤਸ਼ਾਹ ਜੀ ਮੈਂ ਤੁਹਾਡਾ ਸਿੰਘ ਬਣਾ ਇਸੇ ਕਰਕੇ ਇਸ ਵੇਲੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਅਰਜ਼ ਕੀਤੀ ਸੁਣ ਸ੍ਰੀ ਪ੍ਰਭ ਪ੍ਰਸੰਨਤਾ ਤਾਰੀ ਪੂਰਬ ਭਲੀ ਰੀਤ ਤੈ ਡਾਰੀ ਜਦੋਂ ਐਸੀ ਬੇਨਤੀ ਉਸਨੇ ਕੀਤੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਹਦੇ ਉੱਤੇ ਬੜੇ ਪ੍ਰਸੰਨ ਹੋਏ ਸਤਿਗੁਰਾਂ ਨੇ ਵਚਨ ਕੀਤਾ ਪੂਰਬ ਭਲੀ ਰੀਤ ਤੈ ਡਾਰੀ ਭਾਵ ਕੇ ਪੂਰਬ ਤੋਂ ਲੈ ਕੇ ਪਹਿਲਾਂ ਤੋਂ ਲੈ ਕੇ ਜਿਹੜੀ ਭਲੀ ਰੀਤੀ ਹੈ ਉਹ ਤੂੰ ਆਪਣੇ ਮਨ ਦੇ ਵਿੱਚ ਧਾਰਨ ਕੀਤੀ ਮੁਸਲਮਾਨ ਹੋਏ ਪਾਵਨ ਤਰੈ ਮਿਲਣ ਪੰਥ ਮੇ ਜੇਹਤ ਕਰੈ ਸਤਿਗੁਰੂ ਜੀ ਕਹਿੰਦੇ ਨੇ ਹੈ ਤੂੰ ਮੁਸਲਮਾਨ ਪਰ ਫਿਰ ਵੀ ਤੇਰੇ ਮਨ ਦੇ ਵਿੱਚ ਸਾਡੇ ਪ੍ਰਤੀ ਬੜੀ ਭਾਵਨਾ ਹੈ ਬੜਾ ਪ੍ਰੇਮ ਹੈ ਇਸੇ ਕਰਕੇ ਤੂੰ ਪੰਥ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੈ ਹਿੱਤ ਦੇ ਨਾਲ ਤੋ ਇਹ ਉਚਿਤ ਖਾਲਸੇ ਬੀਚ ਪਾਹੁਲ ਲਹਿ ਉੱਚ ਕੈ ਨੀਚ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਖਾਲਸਾ ਪੰਥ ਦੇ ਵਿੱਚ ਇੱਕ ਬਹੁਤ ਉੱਚੀ ਇਹ ਵੱਡੀ ਵਡਿਆਈ ਹੈ ਕਿ ਕੋਈ ਵੀ ਮਨੁੱਖ ਖਾਲਸਾ ਪੰਥ ਦੇ ਵਿੱਚ ਸ਼ਾਮਲ ਹੋ ਸਕਦਾ ਹੈ ਭਾਵੇਂ ਕੋਈ ਉੱਚੀ ਜਾਤੀ ਦਾ ਹੋਵੇ ਭਾਵੇਂ ਕੋਈ ਨੀਵੀਂ ਜਾਤੀ ਦਾ ਹੋਵੇ ਭਾਵ ਕੇ ਕਿਸੇ ਵੀ ਪ੍ਰਕਾਰ ਦਾ ਕੋਈ ਮਨੁੱਖ ਕਿਉਂ ਨਾ ਹੋਵੇ ਉਹ ਖਾਲਸੇ ਦੇ ਵਿੱਚ ਸ਼ਾਮਲ ਹੋ ਸਕਦਾ ਹੈ ਅੰਮ੍ਰਿਤ ਗ੍ਰਹਿਣ ਕਰ ਸਕਦਾ ਹੈ ਇਹ ਸਾਡੇ ਖਾਲਸੇ ਦੇ ਵਿੱਚ ਇੱਕ ਵੱਡੀ ਵਡਿਆਈ ਹੈ ਮਾਨ ਸਿੰਘ ਸੋ ਹੁਕਮ ਬਖਾਨਾ ਖਰੋ ਹੋ ਕਰ ਸਿੱਖ ਸੁਜਾਨਾ ਉਸੇ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮਾਨ ਸਿੰਘ ਨੂੰ ਹੁਕਮ ਕੀਤਾ ਕਹਿੰਦੇ ਨੇ ਮਾਨ ਸਿੰਘਾ ਉੱਠ ਕੇ ਖਲੋ ਜਾ ਹੇ ਸੁਜਾਨ ਸਿੱਖਾ ਲੈ ਆ ਗਿਆ ਅਮਰਤ ਬਣਵਾਇਓ ਖਰੇ ਹੋਏ ਤਤਕਾਲ ਛਕਾਇਓ ਆਗਿਆ ਮੰਨ ਕੇ ਮਾਨ ਸਿੰਘ ਹੱਥ ਜੋੜ ਕੇ ਖਲੋ ਗਿਆ ਸਤਿਗੁਰਾਂ ਨੇ ਹੁਕਮ ਕੀਤਾ ਅੰਮ੍ਰਿਤ ਨੂੰ ਤਿਆਰ ਕੀਤਾ ਜਾਵੇ ਹੁਕਮ ਨੂੰ ਮੰਨ ਕੇ ਮਾਨ ਸਿੰਘ ਨੇ ਫਿਰ ਅੰਮ੍ਰਿਤ ਤਿਆਰ ਕਰਵਾਇਆ ਤੇ ਫਿਰ ਤਤਕਾਲ ਹੀ ਅੰਮ੍ਰਿਤ ਤਿਆਰ ਕਰਕੇ ਉਸ ਵਹਿਮੀ ਫਕੀਰ ਨੂੰ ਛਕਾ ਦਿੱਤਾ ਸ੍ਰੀ ਮੁਖ ਤੇ ਤਬ ਨਾਮ ਉਚਾਰਿਓ ਸ਼ੁਭ ਅਜਮੇਰ ਸਿੰਘ ਤੇ ਤਾਰਿਓ ਜਦੋਂ ਉਸ ਫਕੀਰ ਨੇ ਅੰਮ੍ਰਿਤ ਨੂੰ ਪਾਨ ਕਰ ਲਿਆ ਸਿੰਘ ਸਜ ਗਿਆ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਿਰ ਉਸ ਫਕੀਰ ਦਾ ਨਾਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਦਲ ਕੇ ਅਜਮੇਰ ਸਿੰਘ ਰੱਖ ਦਿੱਤਾ ਭਾਵ ਕੇ ਜਿਹਨੂੰ ਬਹਿਮੀ ਫਕੀਰ ਆਖਿਆ ਕਰਦੇ ਸਨ ਉਹਦਾ ਨਾਮ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅਜਮੇਰ ਸਿੰਘ ਰੱਖਿਆ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਵਹਿਮੀ ਸੀ ਇਹ ਸਿੰਘ ਸਜਿਆ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣੀ ਕਲਮ ਦੇ ਨਾਲ ਇਸ ਤਰ੍ਹਾਂ ਬਿਆਨ ਕਰਦੇ ਨੇ ਛੱਤੇ ਆਣੇ ਰਹਿੰਦਾ ਮੁਸਲਮਾਨ ਸੈਯਦ ਚੰਗਾ ਰੱਬ ਦਾ ਭੇਦ ਸੀ ਪਾਇਆ ਉਸਨੇ ਸਾਰੇ ਮੰਨਿਆ ਹੈ ਸੀ ਉਹ ਕਰਾਮਾਤੀ ਰੁਤਬਾ ਗੁਰੂ ਜੀ ਦਾ ਅਜਮਾਇਆ ਉਸਨੇ ਗੁਰੂ ਪੰਥ ਪਵਿੱਤਰ ਹੈ ਸਭ ਨਾਲੋਂ ਵੇਖ ਭਾਲ ਕੇ ਚਿੱਤ ਠਹਿਰਾਇਆ ਉਸਨੇ ਚਰਨ ਸਤਿਗੁਰਾਂ ਦੇ ਆਣ ਫੜ ਲਏ ਮੈਨੂੰ ਸਿੰਘ ਸਜਾਓ ਸੁਨਾਇਆ ਉਸਨੇ ਮਾਨ ਸਿੰਘ ਨੂੰ ਹੁਕਮ ਦੇ ਗੁਰੂ ਜੀ ਨੇ ਅੰਮ੍ਰਿਤ ਤਿਆਰ ਕਰਵਾਇਆ ਜਾਂ ਚਾਇਆ ਉਸਨੇ ਸੰਗਤ ਵਿੱਚ ਅਭੇਦ ਵਰਤਾ ਲਿਆ ਖੁਸ਼ੀ ਹੋ ਆਨੰਦ ਮਨਾਇਆ ਉਸਨੇ ਅੰਮ੍ਰਿਤ ਛਕ ਅਜਮੇਰ ਸਿੰਘ ਬਣ ਗਿਆ ਅੰਮ੍ਰਿਤ ਛਕ ਅਜਮੇਰ ਸਿੰਘ ਬਣ ਗਿਆ ਚੰਗਾ ਸਿਦਕ ਪ੍ਰੇਮ ਨਿਭਾਇਆ ਉਸਨੇ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਇਸ ਤਰੀਕੇ ਦੇ ਨਾਲ ਅਜਮੇਰ ਸਿੰਘ ਸਤਿਗੁਰਾਂ ਨੇ ਉਹਦਾ ਨਾਮ ਧਰਿਆ
ਵਾਹਿਗੁਰੂ ਜੀ ਕੀ ਕਹਿ ਫਤਿਹ
ਭਾ ਕਲਿਆਣ ਉਚਿਤ ਮੁੱਦ ਚਿੱਤੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਫਤਿਹ ਬੁਲਾਈ ਹੈ, ਕਲਿਆਣ ਦਾ ਅਧਿਕਾਰੀ ਬਣ ਗਿਆ ਉਹ ਅਜਮੇਰ ਸਿੰਘ। ਸਿਮਰਨ ਕਰਨ ਲੱਗਿਓ ਗੁਰ ਕੇਰਾ, ਗੁਰ ਬਾਣੀ ਪਠ ਸਾਂਝ ਸਵੇਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਕਰਨ ਲੱਗਾ ਹੈ, ਗੁਰਬਾਣੀ ਦਾ ਪਾਠ ਕਰਦਾ ਹੈ ਸਵੇਰੇ ਤੇ ਸ਼ਾਮ। ਤੈਂ ਡੇਰਾ ਕਰ ਨਿਸਾ ਬਿਤਾਈ, ਪ੍ਰਾਤ ਪਏ ਤਿਆਰੀ ਕਰਵਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਰਾਤ ਉਥੇ ਸਤਿਗੁਰਾਂ ਨੇ ਬਤੀਤ ਕੀਤੀ, ਜਦੋਂ ਅਗਲਾ ਸਵੇਰਾ ਹੋਇਆ ਤੇ ਸਤਿਗੁਰਾਂ ਨੇ ਅੱਗੇ ਜਾਣ ਦੀ ਤਿਆਰੀ ਕੀਤੀ। ਹੈ ਅਰੂੜ ਕਰ ਚਲੇ ਕਿਰਪਾਲਾ, ਸੰਗ ਸੁਪਟ ਗਣ ਆਯਦ ਨਾਲਾ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਘੋੜੇ ਦੀ ਸਵਾਰੀ ਕੀਤੀ ਹੈ, ਕਿਰਪਾਲੂ ਸਤਿਗੁਰੂ ਜੀ ਚੱਲ ਪਏ ਨੇ, ਸਤਿਗੁਰਾਂ ਦੇ ਨਾਲ ਸ਼ਸਤਰ ਧਾਰੀ ਬਹੁਤੇ ਸਾਰੇ ਸੂਰਮੇ ਨਾਲ ਜਾ ਰਹੇ। ਕੇਤਕ ਕੋਸ ਉਲੰਘ ਕਰ ਗਏ, ਸਾਹਿਬ ਚੰਦ ਗ੍ਰਾਮ ਪਹੁੰਚੇ। ਕਵੀ ਜੀ ਲਿਖਦੇ ਨੇ, ਕਾਫੀ ਕੋਹਾਂ ਦੇ ਰਸਤੇ ਨੂੰ ਜਦੋਂ ਤੈਅ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਪਿੰਡ ਦੇ ਵਿੱਚ ਜਾ ਪਹੁੰਚੇ ਨੇ, ਜਿਸ ਪਿੰਡ ਦਾ ਨਾਮ ਸੀ ਸਾਹਿਬ ਚੰਦ। ਸਮਾਂ ਪਾਇਓ ਸੁਖੇ ਕੋ ਆਨ, ਤਹਿ ਰਗੜਾਏ ਕਰਤ ਪੇ ਪਾਣ। ਸਮਾਂ ਹੋ ਗਿਆ ਸ਼ਰਦਾਈ ਛਕਣ ਦਾ, ਉਸ ਵੇਲੇ ਰੁਕ ਕੇ ਉਥੇ ਸ਼ਰਦਾਈ ਤਿਆਰ ਕੀਤੀ ਗਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਦੇ ਸਮੇਤ ਸ਼ਰਦਾਈ ਨੂੰ ਛਕਿਆ। ਸੋਚ ਸੁਚੇਤਾ ਕਰ ਪੁਣ ਚਰੇ, ਕੇਤਕ ਗਮਨ ਅਗਰ ਕੋ ਕਰੇ। ਥੋੜਾ ਚਿਰ ਆਰਾਮ ਕੀਤਾ ਤੇ ਫੇਰ ਸੁਚੇਤੀ ਨੂੰ ਧਾਰਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਚੱਲੇ। ਗ੍ਰਾਮ ਕੋਟ ਪਾਈ ਕੇ ਜਹਾਂ, ਡੇਰਾ ਜਾਏ ਕਰਤ ਪੇ ਤਹਾਂ। ਅੱਗੇ ਇੱਕ ਪਿੰਡ ਆਇਆ ਜਿਹਨੂੰ ਆਖਿਆ ਜਾਂਦਾ ਸੀ ਭਾਈ ਕਾ ਕੋਟ, ਉਸ ਪਿੰਡ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਾ ਕੇ ਡੇਰਾ ਲਾਇਆ।
ਬਸੇ ਬਾਣੀਏ ਗੁਰਸਿੱਖ ਦੋਏ, ਗੁਰ ਆਗਵਣ ਸੁਨਤ ਪੇ ਸੋਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਪ੍ਰੇਮੀ ਉਸ ਪਿੰਡ ਦੇ ਵਿੱਚ ਦੋ ਬਾਣੀਏ ਰਹਿੰਦੇ ਸਨ। ਉਹਨਾਂ ਨੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਆਉਣਾ ਸੁਣਿਆ ਤੇ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਉਹ ਦੋਵੇਂ ਬਾਣੀਏ ਪਹੁੰਚੇ।
ਪ੍ਰਥਮ ਜਾਏ ਪਗ ਬੰਧਨ ਠਾਨੀ, ਕੁਸ਼ਲ ਪ੍ਰਸ਼ਨ ਸਤ ਗੁਰੂ ਬਖਾਨੀ।
ਸਾਰਿਆਂ ਤੋਂ ਪਹਿਲਾਂ ਜਾ ਕੇ ਉਹਨਾਂ ਦੋਵਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰਾਂ ਕੀਤੀਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਰਾਜੀ ਖੁਸ਼ੀ ਦੀ ਖਬਰ ਪੁੱਛੀ।
ਹਾਥ ਜੋਰ ਜੋਗ ਅਰਜ ਗੁਜ਼ਾਰੀ, ਸੇਵਾ ਕਰਿਓ ਚਹੈ ਹਮ ਥਾਰੀ।
ਜਿਹੜੇ ਦੋਵੇਂ ਬਾਣੀਏ ਸਨ ਉਹਨਾਂ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਹੈ, ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ ਅਸੀਂ ਤੁਹਾਡੀ ਕਿਸੇ ਨਾ ਕਿਸੇ ਪ੍ਰਕਾਰ ਦੀ ਸੇਵਾ ਕਰਨੀ ਚਾਹੁੰਦੇ ਹਾਂ।
ਕਿਰਪਾ ਕਰੋ ਆਗਿਆ ਦੀਜੈ, ਸੰਗ ਲਾਂਗਰੀ ਮਮ ਕਰ ਦੀਜੈ।
ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਆਪਣੇ ਲਾਂਗਰੀ ਨੂੰ ਸਾਡੇ ਨਾਲ ਜਾਣ ਦਾ ਹੁਕਮ ਦਿਓ, ਅਸੀਂ ਤੁਹਾਡੇ ਲਾਂਗਰੀ ਨੂੰ ਆਪਣੇ ਨਾਲ ਲਿਜਾਣਾ ਚਾਹੁੰਦੇ ਹਾਂ, ਕਿਉਂਕਿ ਸੱਚੇ ਪਾਤਸ਼ਾਹ ਜੀ ਅਸੀਂ ਚਾਹੁੰਦੇ ਹਾਂ ਕਿ ਸਾਡੇ ਵੱਲੋਂ ਤੁਹਾਡਾ ਲੰਗਰ ਹੋਵੇ।
ਸਕਲ ਦੇਹਿਤ ਚਹੈ ਸੁਲਿਆਵੇ, ਕਰ ਆਹਾਰ ਪ੍ਰਭੂ ਕੋ ਤ੍ਰਿਪ ਤਾਵੇ।
ਕਹਿੰਦੇ ਨੇ ਆਪਣੇ ਲਾਂਗਰੀ ਨੂੰ ਸਾਡੇ ਨਾਲ ਭੇਜੋ, ਜੋ ਵੀ ਕੁਝ ਲੋੜੀਂਦਾ ਹੋਵੇਗਾ ਸੱਚੇ ਪਾਤਸ਼ਾਹ ਜੀ ਲੰਗਰ ਦੇ ਵਾਸਤੇ ਇਹ ਸਾਡੇ ਤੋਂ ਲੈ ਕੇ ਆਵੇਗਾ, ਆਹਾਰ ਪ੍ਰਸ਼ਾਦ ਪਾਣੀ ਤਿਆਰ ਕਰੇਗਾ ਤੇ ਸੱਚੇ ਪਾਤਸ਼ਾਹ ਜੀ ਤੁਹਾਨੂੰ ਛਕਾ ਦੇਗਾ। ਇਸ ਤਰ੍ਹਾਂ ਕਰਨ ਦੇ ਨਾਲ ਤੁਸੀਂ ਤ੍ਰਿਪਤ ਹੋਵੋਗੇ ਸੱਚੇ ਪਾਤਸ਼ਾਹ ਜੀ ਤੇ ਸਾਡੇ ਮਨ ਨੂੰ ਵੀ ਤ੍ਰਿਪਤੀ ਮਿਲੇਗੀ।
ਖੁਸ਼ੀ ਕਰੀ ਅਸ ਹੁਕਮ ਬਖਾਨਾ, ਅੰਮ੍ਰਿਤ ਛਕੋ ਹੋਏ ਕਲੇ ਆਨਾ। ਜਦੋਂ ਦੋਵਾਂ ਨੇ ਐਸੀ ਅਰਜ਼ ਕੀਤੀ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਲਾਂਗਰੀ ਨੂੰ ਲਿਜਾਣ ਦੀ ਲੋੜ ਨਹੀਂ ਪਵੇਗੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਤੁਸੀਂ ਅੰਮ੍ਰਿਤ ਛਕ ਲਓ, ਸਿੰਘ ਸਾਜੋ, ਤੁਹਾਡਾ ਕਲਿਆਣ ਹੋਏਗਾ। ਮਿਲੋ ਖਾਲਸੇ ਸੋ ਬਣ ਰੂਪ, ਅੰਤ ਸਮੇਂ ਪਦ ਲੈ ਹੋ ਅਨੂਪ। ਸਤਿਗੁਰੂ ਜੀ ਕਹਿੰਦੇ ਨੇ ਕਿ ਸਿੰਘ ਸੱਜ ਕੇ ਖਾਲਸੇ ਦੇ ਵਿੱਚ ਖਾਲਸੇ ਦਾ ਸਰੂਪ ਬਣ ਕੇ ਮਿਲ ਜਾਓ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਅੰਤ ਦੇ ਵੇਲੇ ਵੀ ਤੁਹਾਨੂੰ ਅਨੁਪਮ ਪਦਵੀ ਦੀ ਪ੍ਰਾਪਤੀ ਹੋਵੇਗੀ, ਭਾਵ ਕੇ ਵਧੀਆ ਪਦ ਮਿਲੇਗਾ। ਸ੍ਰੀ ਗੁਰ ਤੇ ਸੁਣ ਕਰ ਤਿੰਨ ਮਾਨਾ, ਕਰ ਕੜਾਹ ਤੁਰਤ ਤਬ ਆਨਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਹਨਾਂ ਦੋਵਾਂ ਨੇ ਸਤ ਬਚਨ ਕਰਕੇ ਸਤਿਗੁਰਾਂ ਦੇ ਬਚਨ ਨੂੰ ਮੰਨਿਆ, ਇੰਨੇ ਚਿਰ ਨੂੰ ਬਹੁਤਾ ਸਾਰਾ ਕੜਾਹ ਪ੍ਰਸ਼ਾਦ ਤਿਆਰ ਕੀਤਾ ਗਿਆ। ਗਰ ਸ਼ਮਸ਼ੇਰ ਪਾਏ ਕਰ ਖਰੇ, ਵਾਹਿਗੁਰੂ ਸੁਮੰਤਰ ਮੁਖ ਰਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅੰਮ੍ਰਿਤ ਛਕਣ ਦੇ ਵਾਸਤੇ ਦੋਵੇਂ ਤਿਆਰ ਹੋ ਗਏ ਨੇ, ਦੋਵਾਂ ਨੇ ਖਾਲਸਾਈ ਲਿਬਾਸ ਨੂੰ ਧਾਰਨ ਕੀਤਾ, ਗਲਾਂ ਦੇ ਵਿੱਚ ਤਲਵਾਰਾਂ ਪਾਈਆਂ। ਵਾਹਿਗੁਰੂ ਸੋ ਮੰਤਰ ਮੁਖ ਰਰੇ, ਵਾਹਿਗੁਰੂ ਨਾਮ ਜੋ ਗੁਰਮੰਤਰ ਹੈ ਉਸ ਨੂੰ ਜਪਣ ਲੱਗੇ ਉਸ ਵੇਲੇ ਅੱਗੇ ਖਲੋ ਕੇ। ਖਰੇ ਬਿਲੋ ਕੇ ਗੁਰੂ ਬਖਾਨੇ, ਉਠ ਗੁਰ ਬਖਸ਼ ਸਿੰਘ ਲਿਓ ਮਾਨੇ। ਜਦੋਂ ਹੱਥ ਜੋੜ ਕੇ ਦੋਵੇਂ ਅੱਗੇ ਖਲੋਤੇ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ, ਕਹਿੰਦੇ ਨੇ ਹੇ ਗੁਰਬਖਸ਼ ਸਿੰਘਾ ਉੱਠ ਕੇ ਖਲੋ ਜਾ। ਸੁਣ ਕਰ ਹੁਕਮ ਨੀਰ ਅਨਵਾਯੋ, ਲੇਮ ਛਟਾਣ ਪਤਾਸਣ ਪਾਯੋ। ਗੁਰਬਖਸ਼ ਸਿੰਘ ਨੇ ਹੁਕਮ ਨੂੰ ਮੰਨਿਆ ਹੈ, ਉਸੇ ਵੇਲੇ ਪਵਿੱਤਰ ਜਲ ਮੰਗਵਾਇਆ ਗਿਆ ਤੇ ਫਿਰ ਉਹਦੇ ਵਿੱਚ ਮਿੱਠਾ ਪਾ ਕੇ ਪਤਾਸਿਆਂ ਦਾ ਉਹਨੂੰ ਘੋਲਿਆ ਗਿਆ, ਨਾਲ ਬਾਣੀ ਦਾ ਪਾਠ ਕੀਤਾ ਗਿਆ। ਪੜੇ ਸਭਈਏ ਸਿੰਘਣ ਪੰਚ, ਪੂਰਬ ਜਪ ਆਨੰਦ ਪੁਨ ਬੰਚ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਟੇ ਦੇ ਵਿੱਚ ਪਵਿੱਤਰ ਪਾਣੀ ਪਾਇਆ ਗਿਆ, ਫਿਰ ਪਤਾਸੇ ਪਾਏ ਗਏ ਨੇ ਤੇ ਫਿਰ ਪੰਜ ਜਿਹੜੇ ਸਿੰਘ ਨੇ ਉਹ ਗੁਰਬਾਣੀ ਦਾ ਪਾਠ ਕਰਨ ਲੱਗੇ ਨੇ। ਸਾਰਿਆਂ ਤੋਂ ਪਹਿਲਾਂ ਜਪਜੀ ਬਾਣੀ ਦਾ ਪਾਠ ਕੀਤਾ ਗਿਆ, ਇਸ ਤੋਂ ਬਾਅਦ ਕਰਮਵਾਰ ਆਨੰਦ ਸਾਹਿਬ ਦਾ ਤੇ ਹੋਰ ਬਾਣੀਆਂ ਦਾ ਪਾਠ ਕੀਤਾ ਗਿਆ। ਚੋਰ ਸੰਗਿਆ ਭਾਖੈ ਸਭੈ, ਸੋ ਗੁਰ ਬਖਸ਼ ਸਿੰਘ ਉਠ ਤਬੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰਬਖਸ਼ ਸਿੰਘ ਜਿਹਨੂੰ ਚੋਰੜ ਵੀ ਆਖਿਆ ਜਾਂਦਾ ਸੀ ਉਹਨੂੰ ਹੁਕਮ ਹੋਇਆ ਕਿ ਤੂੰ ਇਹਨਾਂ ਨੂੰ ਅੰਮ੍ਰਿਤ ਛਕਾ। ਗੁਰਬਖਸ਼ ਸਿੰਘ ਉੱਠ ਕੇ ਖਲੋਤਾ। ਕਰ ਅਰਦਾਸ ਹੁਕਮ ਕੋ ਲੈ ਕੇ, ਦੁਆ ਕੋ ਅੰਮ੍ਰਿਤ ਦਿਓ ਛਕੈ ਕੇ। ਅਰਦਾਸਾ ਕਰਕੇ ਸਤਿਗੁਰਾਂ ਤੋਂ ਆਗਿਆ ਲੈ ਕੇ ਫਿਰ ਗੁਰਬਖਸ਼ ਸਿੰਘ ਨੇ ਇਹਨਾਂ ਦੋਵਾਂ ਨੂੰ ਅੰਮ੍ਰਿਤ ਛਕਾ ਦਿੱਤਾ। ਪ੍ਰਥਮ ਨਾਮ ਰੰਗੀ ਤਿਸ ਕੇਰਾ, ਰੰਗੀ ਸਿੰਘ ਧਰਿਓ ਤਿਸ ਬੇਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹ ਜਿਹੜੇ ਦੋਵੇਂ ਬਾਣੀਏ ਸਨ ਉਹਨਾਂ ਦਾ ਨਾਮ ਵੱਖਰਾ ਸੀ। ਪਹਿਲਾਂ ਇੱਕ ਦਾ ਨਾਮ ਸੀ ਰੰਗੀ ਤੇ ਦੂਸਰੇ ਦਾ ਨਾਮ ਸੀ ਘੁੰਮੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਅੰਮ੍ਰਿਤ ਛਕਾਉਣ ਤੋਂ ਬਾਅਦ ਦੋਵਾਂ ਦੇ ਨਾਵਾਂ ਦੇ ਵਿੱਚ ਤਬਦੀਲੀ ਕੀਤੀ। ਸਤਿਗੁਰਾਂ ਨੇ ਰੰਗੀ ਦਾ ਨਾਮ ਰੰਗੀ ਸਿੰਘ ਧਰਿਆ। ਘੁੰਮੀ ਸਿੰਘ ਦੂਸਰੇ ਨਾਮੋ ਧਰਤ ਪਏ ਸ੍ਰੀ ਮੁਖ ਸੁਖ ਤਾਮੋ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਦੂਸਰੇ ਦਾ ਨਾਮ ਘੁੰਮੀ ਸਿੰਘ ਸਤਿਗੁਰਾਂ ਨੇ ਰੱਖਿਆ, ਇਸ ਤਰ੍ਹਾਂ ਆਪਣੇ ਸ੍ਰੀ ਮੁਖ ਤੋਂ ਸੁਖਾਂ ਦੇ ਘਰ ਸਤਿਗੁਰਾਂ ਨੇ ਉਹਨਾਂ ਦੇ ਨਾਮ ਰੱਖੇ। ਇਮ ਨਿਹਾਲ ਹੋਏ ਮਸਤਕ ਟੇਕਾ, ਖੁਸ਼ੀ ਕਰੇ ਤਵ ਜਲਦ ਬਬੇਕਾ। ਕਵੀ ਜੀ ਲਿਖਦੇ ਨੇ ਇਸ ਪ੍ਰਕਾਰ ਦੇ ਨਾਲ ਉਹ ਦੋਵੇਂ ਨਿਹਾਲ ਹੋਏ ਨੇ, ਸਤਿਗੁਰਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜੋ ਕਿ ਵਿਵੇਕ ਦੇ ਗਿਆਨ ਦੇ ਸਮੁੰਦਰ ਨੇ, ਉਹਨਾਂ ਨੇ ਬੜੀ ਖੁਸ਼ੀ ਕੀਤੀ। ਸਭ ਡੇਰੇ ਕੀ ਸੇਵਾ ਕੀਨ, ਹਾਇਨ ਚਰਨ ਹਿਤ ਤ੍ਰਿਣ ਗਣ ਦੀਨ। ਇਸ ਤੋਂ ਬਾਅਦ ਸਤਿਗੁਰਾਂ ਦੇ ਸਾਰੇ ਡੇਰੇ ਦੇ ਉਹਨਾਂ ਨੇ ਬੜੀ ਸੇਵਾ ਕੀਤੀ ਹੈ। ਇਸ ਤੋਂ ਇਲਾਵਾ ਜਿਹੜੇ ਘੋੜੇ ਆਦਿਕ ਸਨ ਉਹਨਾਂ ਦੇ ਵਾਸਤੇ ਕਾ ਪੱਠਾ ਪਹੁੰਚਾਇਆ ਗਿਆ। ਖਾਣ ਪਾਣ ਕਰ ਸਭ ਤ੍ਰਿਪਤਾਏ, ਸੁਖ ਤੇ ਪੌੜ ਰਾਤ ਸੁਪਤਾਏ। ਇਸ ਤੋਂ ਇਲਾਵਾ ਉਹਨਾਂ ਦੋਵਾਂ ਨੇ ਫਿਰ ਸਤਿਗੁਰਾਂ ਦੇ ਪ੍ਰਸ਼ਾਦ ਪਾਣੀ ਦੀ ਤਿਆਰੀ ਕੀਤੀ ਹੈ। ਸਤਿਗੁਰਾਂ ਦੇ ਸਮੇਤ ਸਾਰਿਆਂ ਸਿੰਘਾਂ ਨੂੰ ਵੀ ਛਕਾਇਆ, ਤ੍ਰਿਪਤ ਕੀਤਾ। ਉਹਨਾਂ ਨੂੰ ਤ੍ਰਿਪਤ ਕਰਨ ਦੇ ਨਾਲ ਦੋਵਾਂ ਦੇ ਮਨ ਵੀ ਤ੍ਰਿਪਤ ਹੋਏ ਨੇ। ਸੁਖ ਤੇ ਪੌੜ ਰਾਤ ਸੁਪਤਾਏ, ਸੁਖ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਾਤ ਨੂੰ ਬਿਰਾਜੇ। ਸੌਚ ਇਸ਼ਨਾਨ ਹੋਏ ਸਾਵਧਾਨ, ਭਏ ਅਰੂੜ ਅਨਾਏ ਕੇ ਕਾਨਾ। ਸਤਿਗੁਰਾਂ ਨੇ ਇਸ਼ਨਾਨ ਪਾਣੀ ਕੀਤਾ, ਸਾਵਧਾਨ ਹੋਏ ਨੇ। ਸਤਿਗੁਰਾਂ ਨੇ ਹੁਕਮ ਕਰਕੇ ਆਪਣਾ ਘੋੜਾ ਮੰਗਾ ਲਿਆ। ਕਰਨ ਅਖੇਰ ਕਿਰਪਾਲ ਪਧਾਰੇ, ਸਣੇ ਸਣੇ ਉਦਿਆਨ ਸਿਧਾਰੇ। ਸ਼ਿਕਾਰ ਖੇਡਣ ਦੇ ਵਾਸਤੇ ਕਿਰਪਾਲੂ ਸਤਿਗੁਰੂ ਜੀ ਚੱਲ ਪਏ ਨੇ। ਹੌਲੀ ਹੌਲੀ ਸੰਘਣੇ ਜੰਗਲ ਦੇ ਵਿਚ ਜਾ ਵੜੇ। ਮਨ ਪਾਵਤ ਵਿਚਰੇ ਤਿਸ ਬੇਰਾ, ਕਰਿਓ ਗ੍ਰਾਮ ਸੁਨੀਅਰ ਡੇਰਾ। ਮਨ ਪਾਉਂਦਾ ਸ਼ਿਕਾਰ ਕਰਕੇ ਜੰਗਲ ਦੇ ਵਿਚ ਵਿਚਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਨੀਅਰ ਨਾਂ ਦੇ ਪਿੰਡ ਦੇ ਵਿਚ ਆਣ ਕੇ ਡੇਰਾ ਲਾਇਆ। ਤਹ ਬਿਤਾਏ ਨਿਸ ਗਮਨਤ ਪਾਏ, ਗ੍ਰਾਮ ਰੋਹਲੇ ਉਤਰਨ ਕਏ। ਉਥੇ ਰਾਤ ਨੂੰ ਬਤੀਤ ਕਰਕੇ ਅਗਲੇ ਦਿਨ ਸਤਿਗੁਰਾਂ ਨੇ ਰੋਲੇ ਚ ਡੇਰਾ ਲਾਇਆ। ਤਹ ਤੇ ਚੜ ਪੁਣ ਪੰਥ ਭਿਆਨੇ, ਗ੍ਰਾਮ ਬਵੀ ਹੈ ਨਿਕਟ ਸਥਾਨੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਜਿਨ੍ਹਾਂ ਪਿੰਡਾਂ ਦੇ ਰਾਹੀਂ ਲੰਘਦੇ ਜਾ ਰਹੇ ਨੇ, ਕਵੀ ਸੰਤੋਖ ਸਿੰਘ ਜੀ ਨੇ ਉਨ੍ਹਾਂ ਦਾ ਥੋੜਾ ਥੋੜਾ ਬਿਆਨ ਕੀਤਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰੋਲੇ ਤੋਂ ਚੱਲ ਕੇ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਵੀਹੇ ਪਿੰਡ ਦੇ ਵਿਚ ਡੇਰਾ ਲਾਇਆ।
ਕਰਿਓ ਸਿਵਰੀ ਉਤਰੇ ਗੁਣ ਤਾਮੂ, ਨੌ ਬਾਸਰ ਤਹਿਕੀਨ ਮੁਕਾਮੂ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਵੀਹੇ ਪਿੰਡ ਦੇ ਵਿਚ ਜਾ ਕੇ ਡੇਰਾ ਲਾਇਆ। ਕਵੀ ਸੰਤੋਖ ਸਿੰਘ ਜੀ ਬਿਆਨ ਦਿੰਦੇ ਨੇ ਕਿ ਲਗਾਤਾਰ 9 ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਵੀਹੇ ਪਿੰਡ ਦੇ ਵਿਚ ਹੀ ਆਪਣਾ ਡੇਰਾ ਰੱਖਿਆ।
ਤਹ ਤੇ ਚੜ ਬਾਜਕ ਕੋ ਗਏ, ਸਮਾਂ ਦੇਖ ਸੁਖਾ ਛਕ ਲਏ।
ਫੇਰ ਬਵੀਹੇ ਤੋਂ ਚੱਲ ਕੇ 9 ਦਿਨਾਂ ਤੋਂ ਬਾਅਦ ਸਤਿਗੁਰੂ ਜੀ ਬਾਜਕ ਪਿੰਡ ਦੇ ਵਿਚ ਪਹੁੰਚੇ ਨੇ। ਉਥੇ ਜਾ ਕੇ ਆਰਾਮ ਕੀਤਾ ਤੇ ਸ਼ਰਦਾਈ ਰਗੜ ਕੇ ਛਕੀ।
ਗ੍ਰਾਮ ਨਰਨ ਸੁਣ ਗੋਰੇ ਅਗਵਨੂ, ਪੈ ਬਟੋਰ ਕਰ ਸਗਰੇ ਪਵਨੂ।
ਜਦੋਂ ਬਾਜਕ ਪਿੰਡ ਦੇ ਵਾਸੀਆਂ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਪਹੁੰਚੇ ਨੇ, ਉਥੋਂ ਦੇ ਪਿੰਡ ਵਾਸੀਆਂ ਨੇ ਸਤਿਗੁਰਾਂ ਦੇ ਆਉਣੇ ਨੂੰ ਸੁਣ ਕੇ ਪੈ ਬਟੋਰ ਕਰ ਸਗਰੇ ਭਵਨ, ਪਾਵ ਕੇ ਸਾਰਿਆਂ ਘਰਾਂ ਦੇ ਵਿਚੋਂ ਥੋੜਾ ਥੋੜਾ ਦੁੱਧ ਉਨ੍ਹਾਂ ਨੇ ਇਕੱਠਾ ਕੀਤਾ।
ਪਰ ਪਰ ਘਟ ਗਣ ਬਾਹਰ ਲਿਆਏ, ਕਰ ਦਰਸ਼ਨ ਸਭ ਸੀਸ ਨਿਵਾਏ।
ਹਰ ਇਕ ਘਰ ਦੇ ਵਿਚੋਂ ਦੁੱਧ ਲਿਆ ਗਿਆ ਹੈ। ਫਿਰ ਉਸ ਦੁੱਧ ਨੂੰ ਘੜਿਆਂ ਦੇ ਵਿਚ ਭਰਿਆ ਗਿਆ। ਘੜਿਆਂ ਦੇ ਵਿਚ ਦੁੱਧ ਭਰ ਕੇ ਸਤਿਗੁਰਾਂ ਦੇ ਕੋਲ ਲੈ ਕੇ ਪਹੁੰਚੇ ਨੇ। ਆਣ ਕੇ ਭੇਟਾ ਦੁੱਧ ਕੀਤਾ ਤੇ ਸਤਿਗੁਰਾਂ ਦਾ ਦਰਸ਼ਨ ਕੀਤਾ, ਸਿਰਾਂ ਨੂੰ ਨਿਵਾਇਆ।
ਪਾਏ ਪਾਏ ਮਿਸ਼ਟਾਵਨ ਪਿਲਾਵਾ, ਤ੍ਰਿਪਤ ਹੋਏ ਪੀਵਤ ਮਨ ਪਾਵਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੁੱਧ ਦੇ ਵਿਚ ਮਿੱਠਾ ਪਾ ਪਾ ਕੇ, ਮਿੱਠਾ ਘੋਲ ਘੋਲ ਕੇ ਉਹ ਦੁੱਧ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਰੇ ਸਿੰਘਾਂ ਨੂੰ ਛਕਾਇਆ।
ਇਮ ਸ੍ਰੀ ਪ੍ਰਭ ਕੀ ਨਸ ਤਹ ਡੇਰੇ, ਪਿਆਏ ਤ੍ਰਿਪਤਾਏ ਕਨੇਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸੇ ਪਿੰਡ ਦੇ ਵਿਚ ਡੇਰਾ ਲਾਇਆ। ਸਾਰਿਆਂ ਨੇ ਦੁੱਧ ਛਕਿਆ ਤੇ ਤ੍ਰਿਪਤ ਹੋਏ ਰੱਜੇ।
ਪੂਰਬ ਜਵੈ ਦੀਵਾਨਾ ਮਾਰਿਓ, ਕਿਸਨੇ ਸਭ ਮੈਂ ਜਾਏ ਉਚਾਰਿਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਿਲੇ ਸਮੇਂ ਦੇ ਵਿੱਚ ਜਦੋਂ ਸਿੰਘ ਨੇ ਇੱਕ ਦੀਵਾਨੇ ਨੂੰ ਮਾਰਿਆ ਸੀ ਤੇ ਕਿਸੇ ਨੇ ਜਾ ਕੇ ਬਾਕੀ ਦੇ ਦੀਵਾਨਿਆਂ ਨੂੰ ਜਾ ਕੇ ਦੱਸਿਆ ਸੀ। ਕਵੀ ਸੰਤੋਖ ਸਿੰਘ ਜੀ ਉਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਜਦੋਂ ਇੱਕ ਦੀਵਾਨਾ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਆਇਆ, ਸਿੰਘ ਨੇ ਰੋਕਿਆ ਕਿ ਇਸ ਵੇਲੇ ਦਰਸ਼ਨ ਨਹੀਂ ਹੋ ਸਕਦਾ। ਤਕਰਾਰਬਾਜ਼ੀ ਹੋਈ ਤੇ ਸਿੰਘ ਨੇ ਤਲਵਾਰ ਮਾਰ ਕੇ ਉਹਦਾ ਸਿਰ ਕੱਟ ਦਿੱਤਾ। ਉਹ ਜੋ ਪਿੱਛੇ ਕਥਾ ਲੰਘ ਚੁੱਕੀ ਹੈ ਉਹਦੇ ਬਾਰੇ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਜਦੋਂ ਦੀਵਾਨੇ ਨੂੰ ਮਾਰਿਆ ਸੀ ਤੇ ਕਿਸੇ ਨੇ ਉਹਨਾਂ ਦੇ ਡੇਰੇ ਤੇ ਜਾ ਕੇ ਬਾਕੀ ਦੇ ਨੂੰ ਖਬਰ ਦਿੱਤੀ ਸੀ ਕਿ ਤੁਹਾਡੇ ਇੱਕ ਆਦਮੀ ਨੂੰ ਗੁਰੂ ਦੇ ਸਿੰਘਾਂ ਨੇ ਮਾਰ ਦਿੱਤਾ। ਪੰਥ ਤੁਮਾਰੇ ਕੋ ਤਹ ਗਯੋ, ਸਿੰਘ ਕਿਰਪਾਨ ਚਾਰ ਹੱਥ ਦਯੋ। ਕਿਸੇ ਨੇ ਜਾ ਕੇ ਖਬਰ ਦਿੱਤੀ ਸੀ ਕਿ ਤੁਹਾਡੇ ਪੰਥ ਦਾ ਇੱਕ ਦੀਵਾਨਾ ਉੱਥੇ ਗਿਆ ਸੀ ਤੇ ਸਿੰਘਾਂ ਨੇ ਕਿਰਪਾਨ ਦਾ ਵਾਰ ਕਰਕੇ ਤੁਹਾਡੇ ਸਾਥੀ ਦੀਵਾਨੇ ਨੂੰ ਮਾਰ ਦਿੱਤਾ। ਕੁਦਾ ਸੁਖੋ ਹੋਤੇ ਮਹੰਤ, ਰਿਸ ਕਰ ਮਿਲ ਸਭ ਕੀਨ ਮਤੰਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕੁੱਦਾ ਤੇ ਸੁਖੋ ਦੋ ਡੇਰੇ ਦੇ ਵੱਡੇ ਮਹੰਤ ਸਨ। ਉਹਨਾਂ ਨੇ ਬਹੁਤ ਹੀ ਜ਼ਿਆਦਾ ਗੁੱਸੇ ਨੂੰ ਧਾਰਨ ਕੀਤਾ ਤੇ ਉਹਨਾਂ ਨੇ ਸਾਰਿਆਂ ਬਾਕੀ ਦੇ ਦੀਵਾਨਿਆਂ ਦੇ ਨਾਲ ਮਿਲ ਕੇ ਸਲਾਹ ਕੀਤੀ। ਲਿਓ ਪਲਟਾ ਗੁਰ ਤੇ ਚੱਲ ਅਬੈ, ਲਏ ਬਟੋਰ ਟੋਰ ਕਰ ਸਬੈ। ਉਹਨਾਂ ਨੇ ਸਲਾਹ ਕੀਤੀ ਹੈ ਕਿ ਸਾਨੂੰ ਆਪਣੇ ਸਾਥੀ ਦਾ ਗੁਰੂ ਤੋਂ ਬਦਲਾ ਲੈਣਾ ਚਾਹੀਦਾ ਹੈ। ਇਸ ਕਰਕੇ ਉਹਨਾਂ ਦੋਵਾਂ ਮਹੰਤਾਂ ਨੇ ਬਹੁਤੇ ਸਾਰੇ ਆਪਣੇ ਨਾਲ ਦੀਵਾਨੇ ਬਟੋਰ ਲਏ, ਕਿਉਂਕਿ ਜਦੋਂ ਇਸ ਵੇਲੇ ਸਤਿਗੁਰੂ ਜੀ ਲਾਗੇ ਪਹੁੰਚੇ ਸੁਣੇ। ਇਕੱਠੇ ਹੋਏ 50 ਦੀਵਾਨੇ, ਲੈਣ ਬੈਰ ਕੋ ਪੰਥ ਪਿਆਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ 50 ਦੀਵਾਨੇ ਇਕੱਠੇ ਹੋਏ ਨੇ ਆਪਣੇ ਸਾਥੀ ਦੇ ਵੈਰ ਨੂੰ ਲੈਣ ਦੇ ਵਾਸਤੇ ਉਹ ਚੱਲ ਪਏ। ਮਗ ਮੈਂ ਘਰ ਵਿਚਾਰ ਡਰ ਤਾਰਾ, ਸ੍ਰੀ ਗੁਰ ਧੀਰ ਬੀਰ ਬਲ ਪਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ 50 ਇਕੱਠੇ ਹੋ ਕੇ ਸਤਿਗੁਰਾਂ ਦੇ ਵੱਲ ਜਾ ਰਹੇ ਸਨ। ਜਾਂਦਿਆਂ ਜਾਂਦਿਆਂ ਮਨ ਦੇ ਵਿੱਚ ਵਿਚਾਰ ਕੀਤਾ ਤੇ ਡਰ ਪੈਦਾ ਹੋਇਆ ਸਾਰਿਆਂ ਦੇ ਮਨਾਂ ਦੇ ਵਿੱਚ। ਸ੍ਰੀ ਗੁਰ ਧੀਰ ਬੀਰ ਬਲ ਪਾਰਾ, ਸਾਰੇ ਸੋਚਣ ਲੱਗੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੱਡੇ ਧੀਰਜ ਵਾਲੇ ਨੇ, ਇਸ ਤੋਂ ਇਲਾਵਾ ਸੁਣਿਆ ਕਿ ਬਲ ਪਾਰੇ ਵੀਰ ਨੇ ਸੂਰਮੇ ਨੇ। ਤੇਸੇ ਆਗੇ ਕਿਆ ਸ਼ਕਤ ਹਮਾਰੀ, ਅਗਰ ਨਿਵੈ ਜਿਸ ਖਲਕਤ ਸਾਰੀ। ਨਾਲੇ ਚਲਦੇ ਜਾ ਰਹੇ ਨੇ ਤੇ ਨਾਲੇ ਸੋਚਦੇ ਜਾਂਦੇ ਨੇ ਉਹਨਾਂ ਦੇ ਸਾਹਮਣੇ ਸਾਡੀ ਕੀ ਸ਼ਕਤੀ ਹੋਵੇਗੀ ਜਿਨ੍ਹਾਂ ਦੇ ਚਰਨਾਂ ਦੇ ਵਿੱਚ ਸਾਰੀ ਖਲਕਤ ਝੁਕਦੀ। ਇਮ ਯੋਰ ਅਰਦ ਸਮਝ ਮੁੜ ਗਏ, ਰਹੇ 2500 ਗਮਨ ਤੇ ਪਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਉਹਨਾਂ ਨੇ ਐਸੀ ਵਿਚਾਰ ਕੀਤੀ ਤੇ ਫਿਰ ਅੱਧੇ ਤੇ ਸਮਝ ਕੇ ਮੁੜ ਗਏ। 50 ਆਏ ਸਨ, 25 ਮੁੜ ਗਏ ਤੇ 25 ਫਿਰ ਵੀ ਅੱਗੇ ਦੇ ਅੱਗੇ ਚੱਲਦੇ ਰਹੇ। ਕਿਤਕ ਦੂਰ ਚੱਲ ਬੇਤਾਬ ਕਰੇ, ਤ੍ਰੋਦਸ ਡਰ ਕੋ ਤਰ ਹਟ ਪਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਹੋਰ ਜ਼ਿਆਦਾ ਲਾਗੇ ਗਏ ਤੇ ਫਿਰ 13 ਜਾਣਿਆਂ ਨੇ ਫਿਰ ਡਰ ਨੂੰ ਧਾਰਨ ਕੀਤਾ ਤੇ 13ਵੇਂ 25 ਦੇ ਵਿੱਚੋਂ ਫਿਰ ਹਟ ਕੇ ਮੁੜ ਗਏ। ਜੋਗ ਮਹੰਤ ਕਰ ਧੀਰ ਪਿਆਨੇ, 10 ਪੁਣ ਹਟੇ ਗੁਰੂ ਡਰ ਮਾਨੇ। ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ 10 ਉਹਨਾਂ ਦੇ ਨਾਲ ਦੇ ਦੀਵਾਨੇ ਸਾਥੀ ਤੇ 2 ਜਿਹੜੇ ਮਹੰਤ ਸਨ ਇਹ 12 ਜਾਣੇ ਫਿਰ ਵੀ ਅੱਗੇ ਚੱਲਦੇ ਗਏ। ਸੁਖੋ ਯਾਰ ਬੁੱਧੂ ਦੈ ਰਹੇ, ਸਭ ਸੰਗਣ ਕੀ ਗਤ ਕੋ ਲਹੇ। ਆਖਰਕਾਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ 10 ਸਨ ਉਹ ਵੀ ਡਰ ਨੂੰ ਧਾਰਨ ਕਰਕੇ ਮੁੜ ਗਏ। ਆਖਰਕਾਰ ਇਹ ਜੋ 2 ਵੱਡੇ ਮਹੰਤ ਸਨ ਇਹੀ 50 ਦੇ ਵਿੱਚੋਂ ਬਾਕੀ ਬਚੇ ਨੇ। ਕੁੱਦਾ ਤੇ ਸੁਖੋ ਇਹ ਦੋਵੇਂ ਮਹੰਤ ਰਹਿ ਗਏ ਨੇ। 50 ਚੱਲੇ ਸਨ ਪਹਿਲਾਂ 25 ਮੁੜ ਗਏ, ਉਸ ਤੋਂ ਬਾਅਦ 13 ਮੁੜ ਗਏ ਤੇ ਫਿਰ 10 ਮੁੜ ਗਏ, ਸਿਰਫ 2 ਮਹੰਤ ਹੀ ਰਹਿ ਗਏ। ਜਦੋਂ ਇਕੱਲੇ ਰਹਿ ਗਏ ਮਹੰਤ, ਇਹਨਾਂ ਨੇ ਵੀ ਫਿਰ ਡਰ ਨੂੰ ਧਾਰਨ ਕੀਤਾ।
ਟਾਡ ਸਰੰਗੀ ਦੋਨੋ ਕਰਤੇ ਧਰੇ ਕਹੂੰ ਸ਼ੰਕਾ ਔਰ ਧਰਤੇ।
ਇੱਕ ਨੇ ਟੱਡ ਫੜੀ ਹੋਈ ਸੀ ਤੇ ਦੂਜੇ ਨੇ ਸਰੰਗੀ ਫੜੀ ਹੋਈ ਸੀ। ਇਹਨਾਂ ਨੇ ਸ਼ੰਕਾ ਨੂੰ ਧਾਰਨ ਕਰਕੇ ਦੋਵਾਂ ਆਪਣੇ ਸਾਜਾਂ ਨੂੰ ਕਿਸੇ ਜਗ੍ਹਾ ਦੇ ਉੱਤੇ ਲਕੋ ਦਿੱਤਾ।
ਲੈਨੋ ਬੈਰ ਰਹੋ ਕਿਤ ਦੂਰ, ਦਰਸ਼ਨ ਕਰੀਏ ਚਲੋ ਹਜੂਰ।
ਦੋਵਾਂ ਨੇ ਸਲਾਹ ਕੀਤੀ ਹੈ ਕਿ ਵੈਰ ਲੈਣਾ ਤੇ ਦੂਰ ਦੀ ਗੱਲ ਹੁਣ ਹੋ ਗਈ ਹੈ, ਆਪਾਂ ਚੱਲੀਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਾ ਕੇ ਦਰਸ਼ਨ ਕਰੀਏ।
ਏਮ ਵਿਚਾਰ ਗੇ ਮਸਤ ਕਟੇਕਾ, ਪਿਖ ਤਿਨ ਬੋਲੇ ਜਲਦ ਬਵੇਕਾ।
ਇਸ ਤਰ੍ਹਾਂ ਦੀ ਵਿਚਾਰ ਕਰਕੇ ਸਤਿਗੁਰਾਂ ਦੇ ਲਾਗੇ ਪਹੁੰਚੇ ਨੇ। ਦੋਵਾਂ ਮਹੰਤਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ। ਅੰਤਰ ਜਾਮੇ ਜੋ ਗਿਆਨ ਦੇ ਸਮੁੰਦਰ ਸਤਿਗੁਰੂ ਜੀ ਨੇ, ਉਹਨਾਂ ਨੇ ਬਚਨ ਕੀਤਾ।
ਕਹਿੰਦੇ ਨੇ ਹਾਥਨ ਤੇ ਤਰ ਕਹਾਂ ਦੁਰਾਈ, ਲੈ ਆਵੋ ਤਿੰਨ ਕੋ ਅਬ ਜਾਈ।
ਹੁਣ ਅੰਤਰ ਜਾਮੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੇ ਸਾਰਾ ਕੁਝ ਜਾਣਦੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਹੱਥਾਂ ਦੇ ਵਿੱਚ ਜਿਹੜੇ ਤੁਸੀਂ ਸਾਜ ਫੜੇ ਹੋਏ ਸੀ, ਉਹਨਾਂ ਨੂੰ ਲੁਕਾ ਕੇ ਕਿੱਥੇ ਰੱਖ ਆਇਓ? ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਢੱਡ ਤੇ ਸਰੰਗੀ ਲੈ ਆਓ।
ਅੰਤਰ ਜਾਮੀ ਸਭ ਗੁਰ ਜਾਨੀ, ਇਮ ਲਖ ਉੱਠ ਦੋਨੋ ਪੁਨ ਆਨੀ।
ਜਦੋਂ ਸਤਿਗੁਰਾਂ ਨੇ ਐਸਾ ਬਚਨ ਕੀਤਾ, ਉਹਨਾਂ ਨੇ ਜਾਣਿਆ ਕਿ ਸਤਿਗੁਰੂ ਜੀ ਤੇ ਅੰਤਰਜਾਮੀ ਨੇ ਇਹ ਸਭ ਕੁਝ ਜਾਣਦੇ ਨੇ। ਸਤਿਗੁਰਾਂ ਦੇ ਹੁਕਮ ਨੂੰ ਪਾ ਕੇ ਫਿਰ ਗਏ ਨੇ, ਆਪਣੇ ਢੱਡ ਤੇ ਸਰੰਗੀ ਚੁੱਕ ਕੇ ਲੈ ਆਏ।
ਢੱਡ ਸਰੰਗੀ ਜਬ ਲੈ ਆਏ, ਦੋਨੋਂ ਖਰੇ ਪਏ ਅਗਵਾਏ।
ਢੱਡ ਤੇ ਸਰੰਗੀ ਨੂੰ ਲੈ ਕੇ ਜਦੋਂ ਪਹੁੰਚੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਆਣ ਕੇ ਖਲੋਤੇ।
ਪ੍ਰਭ ਬੋਲੇ ਤੁਮ ਗਾਇ ਸੁਣਾਵੋ, ਜਥਾ ਹਮੇਸ਼ ਅਪਰ ਥਲ ਗਾਵੋ।
ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੋਵਾਂ ਨੂੰ ਹੁਕਮ ਕੀਤਾ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਕੁਝ ਗਾ ਕੇ ਸਾਨੂੰ ਇਹਨਾਂ ਸਾਜਾਂ ਨੂੰ ਵਜਾ ਕੇ ਸੁਣਾਓ। ਸਤਿਗੁਰੂ ਜੀ ਕਹਿੰਦੇ ਨੇ ਕਿ ਹਮੇਸ਼ਾ ਜਾ ਕੇ ਤੁਸੀਂ ਜਿੱਥੇ ਗਾਉਂਦੇ ਹੋ, ਜਿਸ ਤਰ੍ਹਾਂ ਦਾ ਗੀਤ ਗਾਉਂਦੇ ਹੋ, ਜੋ ਪੜ੍ਹਦੇ ਹੋ, ਸਤਿਗੁਰੂ ਜੀ ਕਹਿੰਦੇ ਨੇ ਕਿ ਸਾਨੂੰ ਵੀ ਉਹ ਸੁਣਾਓ ਜੋ ਗਾਉਂਦੇ ਹੋ।
ਸੁਣ ਕਰ ਹੁਕਮ ਦੀਵਾਨੇ ਦੋ, ਕਰੀ ਸਰੰਗੀ ਸੁਰ ਮਿਲ ਸੋ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਨਾਂ ਦੀਵਾਨਿਆਂ ਨੇ, ਉਹਨਾਂ ਦੋਵਾਂ ਮਹੰਤਾਂ ਨੇ ਸਤਿਗੁਰਾਂ ਦੇ ਬਚਨ ਨੂੰ ਮੰਨਿਆ, ਉਹਨਾਂ ਨੇ ਸਰੰਗੀ ਨੂੰ ਸੁਰ ਕੀਤਾ।
ਜੰਗਲ ਦੇਸ਼ ਸੱਦ ਹੋਏ ਜੈਸੇ, ਉੱਚੇ ਸੁਰ ਗਾਵਣ ਲੱਗ ਤੈਸੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਲਵੇ ਦੇ ਇਲਾਕੇ ਦੇ ਵਿੱਚ ਜਿਸ ਤਰ੍ਹਾਂ ਦਾ ਸੱਦ ਗਾਇਆ ਜਾਂਦਾ ਹੈ, ਉੱਚੀ ਆਵਾਜ਼ ਦੇ ਨਾਲ ਇੱਕ ਜਣਾ ਸਰੰਗੀ ਨੂੰ ਵਜਾਉਂਦਾ ਹੈ, ਦੂਜਾ ਢੱਡ ਨੂੰ ਵਜਾਉਂਦਾ ਹੈ ਤੇ ਉੱਚੀ ਧੁਨ ਦੇ ਨਾਲ ਉਹ ਸੱਦ ਨੂੰ ਗਾਉਣ ਲੱਗੇ। ਲੰਮੀ ਹੇਕ ਦੇ ਟੱਪੇ ਜਾਂ ਛੋਟੇ ਗੀਤ ਨੂੰ ਆਖਿਆ ਜਾਂਦਾ ਹੈ ਸੱਦ, ਉਹ ਸੱਦ ਪੜਨ ਲੱਗੇ। ਉਹਨਾਂ ਦੇ ਸੱਦ ਦੇ ਬੋਲ ਸਨ,
ਕੱਚਾ ਕੋਠਾ ਵਿੱਚ ਵਸਦਾ ਜਾਨੀ, ਸਦਾ ਨਾ ਮਾਪੇ ਨਿਤ ਨਹੀਂ ਜਵਾਨੀ, ਚੱਲਣਾ ਆਗੇ ਹੋਏ ਗਵਾਨੀ।
ਜਾਂ ਕਈ ਕਈ ਜਗ੍ਹਾ ਦੇ ਉੱਤੇ ਇਹ ਵੀ ਲਿਖਿਆ ਹੋਇਆ ਕਿ ਚੱਲਣਾ ਅੱਗੇ ਕਿਉਂ ਭਇਓ ਗਵਾਨੀ। ਇਸ ਸੱਦ ਦਾ ਇਹ ਭਾਵ ਸੀ, ਕੱਚਾ ਕੋਠਾ ਵਿੱਚ ਵਸਦਾ ਜਾਨੀ, ਭਾਵ ਕੇ ਸਰੀਰ ਰੂਪੀ ਇੱਕ ਕੱਚਾ ਕੋਠਾ ਹੈ ਜਿਹਦੇ ਵਿੱਚ ਜਾਨੀ ਵਸਦਾ ਹੈ, ਭਾਵ ਕੇ ਅਕਾਲ ਪੁਰਖ ਦਾ ਇਸ ਕੋਠੇ ਕੱਚੇ ਵਿੱਚ ਨਿਵਾਸ ਹੈ, ਜੋ ਦੇਹ ਰੂਪੀ ਕੋਠਾ ਹੈ।
ਸਦਾ ਨਾ ਮਾਪੇ ਨਿਤ ਨਹੀਂ ਜਵਾਨੀ,
ਸਦਾ ਜਵਾਨੀ ਨਹੀਂ ਰਹਿੰਦੀ, ਭਾਵ ਕੇ ਮਨੁੱਖ ਸਦਾ ਜਵਾਨ ਨਹੀਂ ਰਹਿੰਦਾ, ਬੁਢੇਪਾ ਵੀ ਆਉਂਦਾ ਹੈ, ਮੌਤ ਵੀ ਹੁੰਦੀ ਹੈ, ਇਸ ਤੋਂ ਪਹਿਲਾਂ ਬਾਲਪਣ ਵੀ ਹੁੰਦਾ ਹੈ। ਇਸ ਤੋਂ ਇਲਾਵਾ ਸਦਾ ਹਮੇਸ਼ਾ ਤੌਰ ਦੇ ਉੱਤੇ ਕਿਸੇ ਦੇ ਮਾਂ ਬਾਪ ਮਾਪੇ ਨਹੀਂ ਰਹਿੰਦੇ।
ਚੱਲਣਾ ਅੱਗੇ ਕਿਉਂ ਭਇਓ ਗਵਾਨੀ,
ਇਸ ਕਰਕੇ ਇਸ ਸੱਦ ਦੇ ਵਿੱਚ ਆਪਣੇ ਮਨ ਨੂੰ ਹੀ ਉਪਦੇਸ਼ ਦਿੱਤਾ ਗਿਆ ਹੈ ਕਿ ਚੱਲਣਾ ਅੱਗੇ ਹੈ, ਇਸ ਕਰਕੇ ਇਹ ਮਨੁੱਖ ਗੁਮਾਨ ਕਿਉਂ ਕਰਦਾ ਹੈ।
ਹੰਕਾਰ ਕਿਉਂ ਕਰਦਾ ਹਾਂ। ਇਸ ਤਰ੍ਹਾਂ ਦਾ ਸੱਦ ਉਹਨਾਂ ਨੇ ਪੜ ਕੇ ਸੁਣਾਇਆ।
ਸੁਣ ਸ੍ਰੀ ਮੁਖ ਤੇ ਬਹੁਰੇ ਉਚਾਰੇ, ਤਿਸੀ ਰੀਤ ਕੋ ਫਿਰ ਪੁਕਾਰੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਸੱਦ ਦੇ ਉੱਤੇ ਬੜੇ ਪ੍ਰਸੰਨ ਹੋਏ। ਜਦੋਂ ਇਹਨਾਂ ਨੇ ਸਮਾਪਤੀ ਕੀਤੀ ਤੇ ਸਤਿਗੁਰਾਂ ਨੇ ਸ੍ਰੀ ਮੁਖ ਤੋਂ ਵਚਨ ਕੀਤਾ, ਸਤਿਗੁਰੂ ਜੀ ਕਹਿੰਦੇ ਨੇ ਕਿ ਦੁਬਾਰਾ ਇਹੀ ਸੱਦ ਸਤਿਗੁਰੂ ਜੀ ਕਹਿੰਦੇ ਨੇ ਕਿ ਫਿਰ ਸਾਨੂੰ ਸੁਣਾਓ।
ਢਾਡ ਸਰੰਗੀ ਮੇਲ ਬਜਾਓ, ਉੱਚੇ ਸੁਰ ਸੋ ਗਾਏ ਸੁਣਾਓ।
ਸਤਿਗੁਰੂ ਜੀ ਕਹਿੰਦੇ ਨੇ ਕਿ ਢੱਡ ਤੇ ਸਰੰਗੀ ਦੇ ਨਾਲ ਮਿਲਾਪ ਕਰਕੇ ਇਹਨਾਂ ਸਾਜਾਂ ਨੂੰ ਵਜਾ ਕੇ ਉੱਚੀ ਆਵਾਜ਼ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਇੱਕ ਵਾਰੀ ਫੇਰ ਇਹ ਸੱਦ ਸਾਨੂੰ ਸੁਣਾਓ।
ਮਾਨਿਓ ਹੁਕਮ ਫੇਰ ਤਿੰਨ ਗਾਇਓ, ਉੱਚੇ ਸੁਰ ਸੋ ਭਲੇ ਸੁਣਾਇਓ।
ਦੋਵਾਂ ਨੇ ਫਿਰ ਤੋਂ ਸਤਿਗੁਰਾਂ ਦੇ ਹੁਕਮ ਨੂੰ ਮੰਨਿਆ ਹੈ। ਪਹਿਲਾਂ ਦੀ ਤਰ੍ਹਾਂ ਉੱਚੀ ਆਵਾਜ਼ ਦੇ ਨਾਲ ਭਲੇ ਤਰੀਕੇ ਦੇ ਨਾਲ ਉਹਨਾਂ ਨੇ ਦੁਬਾਰਾ ਸੱਦ ਪੜਿਆ, ਭਾਵ ਕੇ ਸੱਦ ਸੁਣਾਇਆ।
ਭਏ ਖੁਸ਼ੀ ਪ੍ਰਭ ਫੇਰ ਗਵਾਇਓ, ਤੀਨ ਬਾਰ ਤਿਮ ਹੀ ਕਹਿ ਵਾਇਓ।
ਦੂਜੀ ਵਾਰੀ ਵੀ ਸਤਿਗੁਰਾਂ ਨੇ ਪ੍ਰੇਮ ਨੂੰ ਧਾਰਨ ਕਰਕੇ ਸੁਣਿਆ, ਉਹਨਾਂ ਨੇ ਪ੍ਰੇਮ ਨੂੰ ਧਾਰਨ ਕਰਕੇ ਸੁਣਾਇਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦੂਜੀ ਵਾਰੀ ਵੀ ਪੜ ਕੇ ਸੁਣਾ ਦਿੱਤਾ, ਸਮਾਪਤੀ ਕੀਤੀ ਤੇ ਸਤਿਗੁਰਾਂ ਨੇ ਹੁਕਮ ਕੀਤਾ ਇੱਕ ਵਾਰੀ ਹੋਰ ਪੜ ਕੇ ਸੁਣਾਓ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਿੰਨ ਵਾਰੀ ਉਹਨਾਂ ਤੋਂ ਐਸਾ ਸੱਦ ਸੁਣਿਆ ਜਿਹਦੇ ਬੋਲ ਸਨ, ਕੱਚਾ ਕੋਠਾ ਵਿੱਚ ਵਸਦਾ ਜਾਣੇ, ਸਦਾ ਨਾ ਮਾਪੇ ਨਿਤ ਨਹੀਂ ਜਵਾਨੇ, ਚੱਲਣਾ ਆਗੇ ਕਿਉਂ ਭਇਓ ਗਵਾਨੇ। ਇਹ ਸੱਦ ਤਿੰਨ ਵਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕਰਕੇ ਉਹਨਾਂ ਦੋਵਾਂ ਤੋਂ ਸੁਣਿਆ।
ਬਸੇ ਰਾਤ ਕਰ ਖਾਣ ਰੁਪਾਨ, ਪਈ ਪ੍ਰਾਤ ਗੁਰ ਚਹਿਸ ਪਿਆਨਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੋਵਾਂ ਨੂੰ ਬੜੀਆਂ ਖੁਸ਼ੀਆਂ ਬਖਸ਼ਿਸ਼ ਕੀਤੀਆਂ, ਰਾਤ ਨੂੰ ਬਤੀਤ ਕੀਤਾ, ਪ੍ਰਸ਼ਾਦ ਪਾਣੀ ਛਕਿਆ ਤੇ ਫਿਰ ਅਗਲੀ ਸਵੇਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਥੋਂ ਜਾਣ ਦੇ ਲਈ ਤਿਆਰ ਹੋਏ।
ਤਵ ਸੁਖੋ ਬੁੱਧੋ ਹੋਏ ਖਰੇ, ਇਮ ਅਰਦਾਸ ਜੋਰ ਕਰ ਖਰੇ।
ਜਦੋਂ ਸਤਿਗੁਰੂ ਜੀ ਉਥੋਂ ਜਾਣ ਲੱਗੇ ਤੇ ਫਿਰ ਇਹ ਜੋ ਸੁਖੂ ਤੇ ਬੁੱਧੂ ਸੀ ਇਹ ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਖੜੇ ਹੋਏ। ਹੁਣ ਪਹਿਲੀ ਜਗ੍ਹਾ ਦੇ ਉੱਤੇ ਘੁੱਦੂ ਤੇ ਸੁਖੂ ਦੋ ਮਹੰਤਾਂ ਦੇ ਨਾਮ ਬਿਆਨ ਕੀਤੇ ਨੇ ਕਵੀ ਸੰਤੋਖ ਸਿੰਘ ਜੀ ਨੇ। ਇਸ ਤੋਂ ਬਾਅਦ ਅਗਲੇ ਨਾਵਾਂ ਦੇ ਵਿੱਚ ਇਹ ਸੁਖੂ ਤੇ ਬੁੱਧੂ ਦੋਵਾਂ ਦਾ ਨਾਮ ਬਿਆਨ ਕਰਦੇ ਨੇ। ਹੁਣ ਪਤਾ ਨੀ ਸੁਖੂ ਕੇ ਬੁੱਧੂ ਨਾਮ ਠੀਕ ਹੈ ਜਾਂ ਕਿ ਸੁਖੂ ਤੇ ਘੁੱਦਾ ਨਾਮ ਠੀਕ ਹੈ, ਕਿਉਂਕਿ ਸੁਖੂ ਦਾ ਨਾਮ ਤੇ ਸੁਖੂ ਹੀ ਕਵੀ ਜੀ ਨੇ ਲਿਖਿਆ ਹਰ ਇੱਕ ਜਗ੍ਹਾ ਦੇ ਉੱਤੇ, ਪਰ ਘੁੱਦਾ ਦਾ ਨਾਮ ਪਹਿਲੀ ਵਾਰੀ ਘੁੱਦਾ ਲਿਖਿਆ, ਉਸ ਤੋਂ ਬਾਅਦ ਉਹਦਾ ਨਾਮ ਬੁੱਧੂ ਹੀ ਲਿਖਿਆ ਗਿਆ। ਇਹ ਦੋਵੇਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਨੇ, ਅਰਜ ਕਰਦੇ ਨੇ ਜਦੋਂ ਸਤਿਗੁਰੂ ਜੀ ਜਾਣ ਲੱਗੇ।
ਹਮ ਪਰ ਪ੍ਰਭ ਕੀ ਜੈ ਅਸ ਵਾਰੀ, ਜਿਮ ਕਿਨੀ ਮਗ ਚਲਤ ਅਗਾਰੀ।
ਜਦੋਂ ਸਤਿਗੁਰੂ ਜੀ ਜਾਣ ਲੱਗੇ ਇਹਨਾਂ ਦੋਵਾਂ ਨੇ ਹੱਥ ਜੋੜ ਕੇ ਅਰਜ ਕੀਤੀ ਹੈ, ਸੱਚੇ ਪਾਤਸ਼ਾਹ ਜੀ ਸਾਡੇ ਕੰਧਿਆਂ ਦੇ ਉੱਤੇ ਸਵਾਰੀ ਕਰੋ।
ਜਿਮ ਕਿਨੀ ਮਗ ਚਲਤ ਅਗਾਰੀ,
ਭਾਵ ਕੇ ਜਿਵੇਂ ਪਿੱਛੇ ਮਾਛੀ ਵਾੜੇ। ਸੱਚੇ ਪਾਤਸ਼ਾਹ ਜੀ ਤੁਸੀਂ ਪਲੰਗ ਤੇ ਚੜ ਕੇ ਨੀਲੇ ਪਹਿਣ ਕੇ ਸਫ਼ਰ ਕੀਤਾ ਸੀ, ਕਿਰਪਾ ਕਰਕੇ ਉਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਸਾਨੂੰ ਵੀ ਗਨੀ ਖਾਂ ਤੇ ਨਬੀ ਖਾਂ ਦੀ ਤਰ੍ਹਾਂ ਸੇਵਾ ਦਾ ਮੌਕਾ ਬਖਸ਼ੋ। ਸੱਚੇ ਪਾਤਸ਼ਾਹ ਜੀ ਉਸੇ ਤਰ੍ਹਾਂ ਪਲੰਗ ਤੇ ਚੜੋ, ਅਸੀਂ ਤੁਹਾਡੇ ਪਲੰਗ ਨੂੰ ਕੰਧਾਂ ਦੇਵਾਂਗੇ, ਚੁੱਕਾਂਗੇ ਮੋਢਿਆਂ ਤੇ।
ਇਹ ਭਾਵਨਾ ਪੂਰਨ ਕਰੀਏ, ਆਪਣੇ ਜਾਨ ਦਇਆ ਔਰ ਧਰੀਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਅਰਜ ਕੀਤੀ ਹੈ ਕਿ ਸਾਡੇ ਮਨ ਦੀ ਇਹੀ ਇੱਛਾ ਹੈ, ਸਾਡੇ ਮਨ ਦੀ ਭਾਵਨਾ ਸੱਚੇ ਪਾਤਸ਼ਾਹ ਜੀ ਇਹ ਹੈ, ਕਿਰਪਾ ਕਰਕੇ ਇਸ ਭਾਵਨਾ ਨੂੰ ਪੂਰਿਆਂ ਕਰੋ, ਆਪਣੇ ਜਾਨ ਦਇਆ ਔਰ ਧਰੀਏ, ਆਪਣੇ ਜਾਣ ਕੇ ਸਾਡੇ ਉੱਤੇ ਦਇਆ ਨੂੰ ਧਾਰਨ ਕਰੋ।
ਸੁਣ ਗੁਰ ਪਲੰਗ ਆਪਣੇ ਉਠਵਾਇਓ, ਸੁਖੋ ਬੁੱਧੂ ਸੀਸ ਲਗਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕੀਤਾ। ਸਤਿਗੁਰੂ ਜੀ ਪਲੰਗ ਦੇ ਉੱਤੇ ਬੈਠ ਗਏ ਤੇ ਉਹਨਾਂ ਨੇ ਫਿਰ ਪਲੰਗ ਨੂੰ ਚੁੱਕਿਆ, ਆਪਣਾ ਮੋਢਾ ਦੋਵਾਂ ਨੇ ਅਗਲੇ ਪਾਵਿਆਂ ਦੇ ਥੱਲੇ ਦਿੱਤਾ। ਦੋਏ ਸਿੱਖ ਅਪਰ ਲਗੇ ਹੈ ਸੰਗ, ਗਮਨੇ ਗੁਰੂ ਉਠਾਏ ਉਤੰਗ। ਅਗਲੇ ਪਾਵਿਆਂ ਤੋਂ ਚੁੱਕਿਆ ਹੈ ਇਹਨਾਂ ਦੋਵਾਂ ਮਹੰਤਾਂ ਨੇ ਤੇ ਪਿਛਲੇ ਪਾਵਿਆਂ ਦੇ ਨਾਲ ਦੋ ਹੋਰ ਸਿੱਖ ਲੱਗੇ ਨੇ, ਇਸੇ ਤਰ੍ਹਾਂ ਸਤਿਗੁਰਾਂ ਦੇ ਪਲੰਗ ਨੂੰ ਉੱਚਾ ਉਠਾ ਕੇ ਚੱਲੇ। ਸੁਖੋ ਕੇ ਸਿਰ ਜਥਾ ਨਗਾਰਾ, ਸਮ ਡੰਕੇ ਹਾਥਨ ਗਏ ਮਾਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਪਲੰਗ ਨੂੰ ਚੁੱਕ ਕੇ ਲਿਜਾ ਰਹੇ ਸਨ ਤੇ ਸੁਖੂ ਦੇ ਸਿਰ ਦੇ ਉੱਤੇ ਸਤਿਗੁਰੂ ਜੀ ਬਾਰ ਬਾਰ ਇਸ ਤਰ੍ਹਾਂ ਹੱਥ ਮਾਰ ਰਹੇ ਸਨ ਕਿ ਜਿਵੇਂ ਕਿਸੇ ਨਗਾਰੇ ਨੂੰ ਖੜਕਾਈਦਾ। ਉਹਦੇ ਸਿਰ ਦੇ ਉੱਤੇ ਬਾਰ ਬਾਰ ਹੱਥ ਮਾਰਦੇ ਸਨ ਜਿਵੇਂ ਕਿ ਨਗਾਰੇ ਨੂੰ ਖੜਕਾ ਰਹੇ ਹੋਣ। ਮੁਖ ਤੇ ਤੋਂ ਤੋਂ ਕਰਤ ਸਿਧਾਰੇ, ਚਲੇ ਜਾਤ ਮਾਰਗ ਅਗਵਾਰੇ। ਸਤਿਗੁਰੂ ਜੀ ਉਹਦੇ ਸਿਰ ਦੇ ਉੱਤੇ ਹੱਥ ਮਾਰਦੇ ਸਨ ਤੇ ਉਹ ਵੀ ਨਗਾਰੇ ਦੀ ਤਰ੍ਹਾਂ ਹੀ ਤੋਂ ਤੋਂ ਦੀ ਆਵਾਜ਼ ਕਰਦਾ ਨਾਲ ਦੀ ਨਾਲ ਜਾ ਰਿਹਾ ਸੀ। ਇਸੇ ਤਰ੍ਹਾਂ ਸਤਿਗੁਰੂ ਜੀ ਚਲਦੇ ਜਾ ਰਹੇ ਨੇ, ਸੁਖੂ ਦੇ ਸਿਰ ਦੇ ਉੱਤੇ ਹੱਥ ਮਾਰਦੇ ਨੇ ਜਿਵੇਂ ਨਗਾਰੇ ਨੂੰ ਖੜਕਾਈਦਾ। ਜਿੰਨੀ ਵਾਰੀ ਸਤਿਗੁਰੂ ਜੀ ਹੱਥ ਮਾਰਦੇ ਨੇ ਤੇ ਨਗਾਰੇ ਦੀ ਤਰ੍ਹਾਂ ਉਹ ਮੂੰਹ ਦੇ ਨਾਲ ਤੋਂ ਤੋਂ ਦੀ ਆਵਾਜ਼ ਕੱਢਦਾ। ਕਰ ਤੇ ਗੁਰੂ ਬਜਾਵਣ ਠਾਨ, ਤੋਂ ਤੋਂ ਸੁਖੋ ਮੁਖੋਂ ਬਖਾਨ। ਸਤਿਗੁਰੂ ਜੀ ਆਪਣੇ ਹੱਥ ਦੇ ਨਾਲ ਨਗਾਰੇ ਦੀ ਤਰ੍ਹਾਂ ਸੁਖੂ ਦੇ ਸਿਰ ਨੂੰ ਵਜਾਉਂਦੇ ਨੇ ਤੇ ਉਹ ਸੁਖੂ ਆਪਣੇ ਮੂੰਹ ਦੇ ਵਿੱਚੋਂ ਤੋਂ ਤੋਂ ਦੀ ਨਗਾਰੇ ਵਰਗੀ ਆਵਾਜ਼ ਕੱਢਦਾ। ਇਸੀ ਪ੍ਰਕਾਰ ਕੋ ਸਿੱਖ ਗਏ, ਤਹ ਸਤ ਗੋਰੇ ਉਤਰ ਤੇ ਪਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰ੍ਹਾਂ ਚਲਦਿਆਂ ਚਲਦਿਆਂ ਇੱਕ ਕੋਹ ਦੇ ਫਾਸਲੇ ਨੂੰ ਸਤਿਗੁਰਾਂ ਨੇ ਤੈਅ ਕੀਤਾ। ਇੱਕ ਕੋਹ ਤੋਂ ਬਾਅਦ ਸਤਿਗੁਰਾਂ ਨੇ ਹੁਕਮ ਕੀਤਾ ਕਿ ਸਾਡੇ ਪਲੰਗ ਨੂੰ ਥੱਲੇ ਉਤਾਰ ਦੇ। ਕਰੀ ਭਾਵਨਾ ਪੂਰਨ ਤਾਹੀ, ਡੇਰਾ ਕਰਿਓ ਨੇਕ ਥਲ ਮਾਹੀ। ਕਵੀ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਉਹਨਾਂ ਦੋਵਾਂ ਦੇ ਮਨ ਦੀ ਭਾਵਨਾ ਨੂੰ ਸਤਿਗੁਰਾਂ ਨੇ ਪੂਰਾ ਕੀਤਾ। ਉੱਥੇ ਚੰਗੀ ਜਗ੍ਹਾ ਜਾਣ ਕੇ ਸਤਿਗੁਰਾਂ ਨੇ ਆਪਣਾ ਡੇਰਾ ਲਾਇਆ। ਤੇਰੇ ਪਲੰਗ ਪਰ ਜਲ ਦਬੇਕਾ, ਸੁਖੋ ਆਣ ਮਾਥ ਪਗ ਟੇਕਾ। ਸਤਿਗੁਰੂ ਜੀ ਪਲੰਗ ਦੇ ਉੱਤੇ ਬੈਠੇ ਹੋਏ ਸਨ ਜੋ ਕਿ ਗਿਆਨ ਦੇ ਸਮੁੰਦਰ ਨੇ। ਸੁਖੋ ਨੇ ਝੱਟ ਹੀ ਆਣ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ। ਦੇਤ ਪ੍ਰਦਕਸ਼ਣਾ ਧਾਵਤ ਡੋਲਤ, ਉਂਗਾ ਉਂਗਾ ਮੁਖ ਤੇ ਬੋਲਤ। ਸੁਖੋ ਨੇ ਪਹਿਲਾਂ ਮੱਥਾ ਟੇਕਿਆ ਤੇ ਫਿਰ ਸਤਿਗੁਰਾਂ ਦੇ ਚਾਰੇ ਪਾਸੇ ਪ੍ਰਦਕਸ਼ਣਾ ਕਰਨ ਲੱਗਾ। ਬਹੁਤ ਸਾਰਾ ਘੁੰਮਿਆ ਸਤਿਗੁਰਾਂ ਦੇ ਚਾਰ ਚੁਫੇਰੇ, ਮਾਨੋ ਕਿ ਇੰਨਾ ਮਸਤ ਹੋ ਗਿਆ ਤੇ ਮੁਖ ਤੋਂ ਉਂਗਾ ਉਂਗਾ ਕਹਿੰਦਾ। ਹਾਰ ਪਰਿਓ ਜਬ ਦੌਰਤ ਦੌਰਤ, ਆਗੇ ਗਿਰਿਓ ਗੁਰੂ ਕੇ ਬੌਰਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਦੁਆਲੇ ਦੁਆਲੇ ਪਤਾ ਨੀ ਅਣਗਿਣਤ ਹੀ ਉਸਨੇ ਪ੍ਰਕਰਮਾ ਕੀਤੀਆਂ। ਬੜਾ ਦੌੜਿਆ, ਬੜਾ ਭੱਜਿਆ, ਮੁਖ ਤੋਂ ਉਸਨੇ ਉਂਗਾ ਉਂਗਾ ਸ਼ਬਦ ਉਚਾਰਨ ਕੀਤਾ। ਆਖਰਕਾਰ ਥੱਕ ਕੇ ਹੰਭ ਕੇ ਸਤਿਗੁਰਾਂ ਦੇ ਅੱਗੇ ਡਿੱਗ ਪਿਆ, ਬੌਰਿਆਂ ਦੇ ਵਾਂਗ, ਕਮਲਿਆਂ ਦੇ ਵਾਂਗ। ਕਿਰਪਾ ਦ੍ਰਿਸ਼ਟ ਤੇ ਦੇਖਣ ਠਾਨ, ਕਹਿਓ ਕਰਾਵੋ ਇਸੇ ਸ਼ਨਾਨਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸੁਖੂ ਬੜਾ ਮਸਤ ਹੋ ਗਿਆ ਸੀ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਡਿੱਗ ਪਿਆ ਬਾਵਲਾ ਹੋ ਕੇ। ਮੇਰ ਦੀ ਨਜ਼ਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਖੂ ਦੇ ਵੱਲ ਤੱਕਿਆ ਤੇ ਸਤਿਗੁਰਾਂ ਨੇ ਆਪਣੇ ਸਿੱਖਾਂ ਨੂੰ ਹੁਕਮ ਕੀਤਾ, ਕਰਾਵੋ ਇਸੇ ਸ਼ਨਾਨਾ। ਸਤਿਗੁਰੂ ਜੀ ਕਹਿੰਦੇ ਨੇ ਕਿ ਮਿੱਟੀ ਘੱਟੇ ਦੇ ਨਾਲ ਬੜਾ ਲਿਬੜ ਗਿਆ ਹੈ, ਸਤਿਗੁਰੂ ਜੀ ਕਹਿੰਦੇ ਨੇ ਇਹਦਾ ਇਸ਼ਨਾਨ ਕਰਵਾ ਦਿਓ।
ਆਣ ਨੀਰ ਕੋ ਪਕੜ ਉਠਾਇਓ, ਸਰਬ ਦੇਹ ਕੋ ਭਲੇ ਨੁਹਾਇਓ।
ਸਿੱਖਾਂ ਨੇ ਪਾਣੀ ਲਿਆਂਦਾ ਹੈ, ਚੰਗੇ ਤਰੀਕੇ ਦੇ ਨਾਲ ਫੜ ਕੇ ਸੁਖੋ ਨੂੰ ਨਵਾ ਦਿੱਤਾ, ਭਲੇ ਪ੍ਰਕਾਰ ਦੇ ਨਾਲ ਉਹਦੇ ਸਰੀਰ ਨੂੰ ਸਾਫ ਕੀਤਾ।
ਸੋਧ ਆਈ ਬੋਲਿਓ ਤੇ ਸਵੇਰਾ, ਮੱਜਣ ਕਿਉਂ ਕਰਵਾਏ ਸਮੇਰਾ। ਤੇ ਨਹਾਉਣ ਦੇ ਨਾਲ ਉਹਦੀ ਜਿਹੜੀ ਸੁੱਧ ਸੀ ਉਹ ਵਾਪਸ ਆ ਗਈ, ਬੇਹੋਸ਼ ਹੋਇਆ ਸੀ ਤੁਸੀਂ ਆਮ ਕਰਕੇ ਜਾਣਦੇ ਹੋ ਕਿ ਜਦੋਂ ਕਿਸੇ ਨੂੰ ਬੇਹੋਸ਼ੀ ਆ ਜਾਵੇ ਜਾਂ ਗਸ਼ ਖਾ ਕੇ ਡਿੱਗ ਜਾਵੇ ਤੇ ਪਾਣੀ ਦੇ ਛੱਟੇ ਮਾਰਨ ਦੇ ਨਾਲ ਉਹਨੂੰ ਹੋਸ਼ ਆ ਜਾਂਦੀ ਹੈ ਤੇ ਸਤਿਗੁਰਾਂ ਨੇ ਤੇ ਸਗੋਂ ਉਹਨੂੰ ਨਵਾ ਹੀ ਦਿੱਤਾ ਸੀ। ਜਦੋਂ ਨਵਾ ਦਿੱਤਾ ਉੱਠ ਕੇ ਬਹਿ ਗਿਆ ਤੇ ਉੱਠਦਿਆਂ ਸਾਰ ਕਹਿਣ ਲੱਗਾ ਮੱਜਣ ਕਿਉਂ ਕਰਵਾਇਓ ਮੇਰਾ। ਕਹਿਣ ਲੱਗਾ ਸੱਚੇ ਪਾਤਸ਼ਾਹ ਤੁਸੀਂ ਮੇਰਾ ਇਸ਼ਨਾਨ ਕਿਉਂ ਕਰਵਾਇਆ।
ਉਪਜਿਓ ਮੈਂ ਵੱਡ ਬੈਰਾਗਾ ਅਬ ਕੱਟ ਪਾਇਓ ਲਗੋ ਅਬ ਪਾਗਾ।
ਉੱਠਦਿਆਂ ਸਾਰ ਕਹਿਣ ਲੱਗਾ ਗਰੀਬ ਨਵਾਜ ਮੇਰਾ ਇਸ਼ਨਾਨ ਨਹੀਂ ਸੀ ਕਰਾਉਣਾ ਚਾਹੀਦਾ। ਉਪਜੇ ਹੋਰ ਮੈਂ ਵੱਡਾ ਵੈਰਾਗਾ ਮੇਰੇ ਮਨ ਦੇ ਵਿੱਚ ਸੱਚੇ ਪਾਤਸ਼ਾਹ ਬਹੁਤ ਵੱਡਾ ਜਿਹੜਾ ਵੈਰਾਗ ਸੀ ਨਾ ਉਹ ਨਹਾਉਣ ਤੋਂ ਪਹਿਲਾਂ ਪੈਦਾ ਹੋਇਆ ਸੀ। ਆਪ ਘੱਟ ਗਏ ਪਾਇਓ ਲਘੂ ਭਾਗਾ। ਕਹਿਣ ਲੱਗਾ ਸੱਚੇ ਪਾਤਸ਼ਾਹ ਜਿਹੜਾ ਵੱਡਾ ਵੈਰਾਗ ਪੈਦਾ ਹੋਇਆ ਸੀ ਹੁਣ ਉਹ ਘੱਟ ਗਿਆ ਹੈ, ਬੜਾ ਥੋੜਾ ਜਿਹਾ ਰਹਿ ਗਿਆ। ਜੇ ਤੁਸੀਂ ਇਸ਼ਨਾਨ ਨਾ ਕਰਾਉਂਦੇ ਤੇ ਮੇਰਾ ਜਿਹੜਾ ਵੈਰਾਗ ਹੈ ਨਾ ਉਹ ਵੱਡਾ ਬਣਿਆ ਰਹਿੰਦਾ।
ਉਚਿਤ ਨਹੀਂ ਥੋ ਕਰਨ ਸ਼ਨਾਨਾ ਸੁਣ ਤੀਰਜ ਸਤ ਗੁਰੂ ਬਖਾਨਾ।
ਕਹਿਣ ਲੱਗਾ ਇਹ ਗੱਲ ਤੁਸੀਂ ਚੰਗੀ ਨਹੀਂ ਕੀਤੀ, ਮੇਰਾ ਇਸ਼ਨਾਨ ਨਹੀਂ ਸੀ ਕਰਾਉਣਾ। ਸੁਣ ਤੀਰਜ ਸਤਿਗੁਰੂ ਬਖਾਨਾ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਤੀਰੇ ਦਿੱਤਾ। ਕਿਉਂਕਿ ਭਗਤੀ ਦੇ ਮਾਰਗ ਦੇ ਵਿੱਚ ਵੈਰਾਗ ਪੈਦਾ ਹੋਣਾ ਇੱਕ ਬਹੁਤ ਵੱਡੀ ਮੰਜ਼ਿਲ ਹੈ, ਇੱਕ ਉੱਚੇ ਪਦ ਦੀ ਪ੍ਰਾਪਤੀ ਹੈ। ਬਿਰਹਾ ਬਿਰਹਾ ਆਖੀ ਹੈ ਬਿਰਹਾ ਤੂੰ ਸੁਲਤਾਨ, ਜਿਸ ਤਨ ਬਿਰਹਾ ਨਾ ਉਪਜੇ ਸੋ ਤਨ ਜਾਣ ਮਸਾਣ। ਬਿਰਹਾ ਵਿਛੋੜਾ ਵੈਰਾਗ ਇਹ ਪੈਦਾ ਹੋਣਾ ਜ਼ਰੂਰੀ ਹੈ ਤੇ ਉਹਦੇ ਮਨ ਦੇ ਵਿੱਚ ਪੈਦਾ ਹੋਇਆ। ਕਹਿਣ ਲੱਗਾ ਸੱਚੇ ਪਾਤਸ਼ਾਹ ਜੇ ਮੇਰਾ ਇਸ਼ਨਾਨ ਨਾ ਕਰਾਉਂਦੇ ਮੇਰਾ ਵੈਰਾਗ ਬਿਰਹਾ ਬਣਿਆ ਰਹਿੰਦਾ। ਤੇ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੀਰੇ ਦਿੱਤਾ। ਕਹਿਣ ਲੱਗੇ ਕੋਈ ਗੱਲ ਨੀ, ਅਜੇ ਵੀ ਤੇਰਾ ਜਿਹੜਾ ਵੈਰਾਗ ਹੈ ਨਾ ਉਹ ਬਰਕਰਾਰ ਰਹੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਕੀ ਕੀਤਾ,
ਦਇਓ ਰਜਤ ਪਣ ਇੱਕ ਚੌ ਕੋਣ।
ਚਾਰ ਕੋਣਿਆਂ ਵਾਲਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਰੁਪਈਆ ਦੇ ਦਿੱਤਾ ਤੇ ਨਾਲ ਹੀ ਹੁਕਮ ਕੀਤਾ,
ਰੋ ਪੂਜਤ ਪੁਨ ਹੋਏ ਦਗੂਣ।
ਕਹਿੰਦੇ ਨੇ ਜਾ ਸਾਡਾ ਰੁਪਈਆ ਲੈ ਲੈ, ਜੇਕਰ ਰੁਪਈਏ ਨੂੰ ਪੂਜਦਾ ਰਹੇਗਾ ਤੇ ਤੂੰ ਕਹਿੰਦਾ ਕਿ ਮੇਰਾ ਵੈਰਾਗ ਖਤਮ ਹੋ ਗਿਆ। ਗੁਰੂ ਜੀ ਕਹਿੰਦੇ ਨੇ ਇਦੋਂ ਵੀ ਦੁੱਗਣਾ ਪੈਦਾ ਹੋਵੇਗਾ, ਰੁਪਈਏ ਨੂੰ ਲੈ ਕੇ ਬਸ ਪੂਜਾ ਕਰਦਾ ਰਹੇ,
ਮਾਇਆ ਦੁੱਗਣੀ ਹੋਵੇਗੀ। ਇਹ ਵੀ ਇਸ ਤੁਕ ਦਾ ਭਾਵ ਲਾਇਆ ਜਾ ਸਕਦਾ ਹੈ ਤੇ ਜਾਂ ਇਹ ਭਾਵ ਲਾਇਆ ਜਾ ਸਕਦਾ ਹੈ ਕਿ ਸਤਿਗੁਰਾਂ ਨੂੰ ਉਹਨੇ ਆਖਿਆ ਮੇਰਾ ਵੈਰਾਗ ਘਟ ਗਿਆ ਤੇ ਸਤਿਗੁਰੂ ਜੀ ਕਹਿੰਦੇ ਨੇ ਇਸ ਚੌ ਕੋਣਿਆਂ ਵਾਲੇ ਰੁਪਈਏ ਦੀ ਪੂਜਾ ਕਰੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੂਣਾ ਚੌਣਾ ਤੇਰਾ ਵੈਰਾਗ ਵਧਿਆ ਰਹੇਗਾ, ਵੈਰਾਗ ਉਤਪੰਨ ਹੋਏਗਾ।
ਸੋ ਦੇ ਘਰ ਪ੍ਰਭ ਰੁਖ ਸਦਕੀਨ, ਡੇਰੇ ਗਯੋ ਰੰਗ ਗੁਰ ਪੀਨਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਹ ਰੁਪਈਆ ਦੇ ਕੇ ਖੁਸ਼ੀਆਂ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰੁਖਸਤ ਕੀਤਾ, ਦੋਵੇਂ ਜਿਹੜੇ ਮਹੰਤ ਸਨ ਆਪਣੇ ਡੇਰੇ ਤੇ ਜਾ ਪਹੁੰਚੇ।
ਅਬ ਲਗ ਸੋ ਚੌ ਕੋਣ ਰੁਪਈਆ, ਬੰਧਨ ਕਰ ਕਾਮਨਾ ਪਈਆ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੀ ਨਿੱਜੀ ਜਾਣਕਾਰੀ ਦੇ ਅਨੁਸਾਰ ਲਿਖ ਰਹੇ ਨੇ, ਅਜੇ ਤੱਕ ਵੀ ਸਤਿਗੁਰਾਂ ਦਾ ਬਖਸ਼ਿਆ ਹੋਇਆ ਉਹ ਜੋ ਚੌ ਕੋਣਾ ਰੁਪਈਆ ਸੀ, ਕਵੀ ਜੀ ਲਿਖਦੇ ਨੇ ਉੱਥੇ ਪਿਆ ਹੋਇਆ ਡੇਰੇ ਦੇ ਉੱਤੇ, ਲੋਕੀ ਜਾ ਕੇ ਨਮਸਕਾਰਾਂ ਕਰਦੇ ਨੇ ਤੇ ਕਾਮਨਾ ਦੀ ਪੂਰਤੀ ਹੁੰਦੀ ਹੈ ਉਸ ਜਗ੍ਹਾ ਤੋਂ ਸਤਿਗੁਰਾਂ ਦੀ ਕਿਰਪਾ ਦੇ ਨਾਲ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਡੇਰਾ ਜਸੀ ਗ੍ਰਾਮ ਪਾ ਇਕ ਤਾਲ ਬਿਸਾਲ, ਸ਼ਸਤਰ ਬਸਤਰ ਤੇ ਸਹਿਤ ਗੁਰ ਪੇ ਪ੍ਰਵੇਸ਼ ਤਿਸ ਕਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਅੱਗੇ ਇੱਕ ਜੱਸੀ ਨਾਮ ਦੇ ਪਿੰਡ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਡੇਰਾ ਲਾਇਆ, ਲਾਗੇ ਇੱਕ ਬਹੁਤ ਸੁੰਦਰ ਵਿਸ਼ਾਲ ਤਲਾਬ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸ਼ਸਤਰਾਂ ਤੇ ਬਸਤਰਾਂ ਦੇ ਸਮੇਤ ਹੀ ਉਸ ਤਲਾਬ ਦੇ ਵਿੱਚ ਪ੍ਰਵੇਸ਼ ਕਰ ਗਏ, ਸਮੇਤ ਘੋੜੇ ਦੇ ਉੱਤੇ ਚੜਿਆ ਚੜਾਇਆ।
ਤਾਟੇ ਉਰਾਰ ਤੇ ਪਏ ਪ੍ਰਵੇਸ਼ੂ, ਉਲੰਘੇ ਤਤਸ਼ਿਨ ਤਾਲ ਯਸ਼ੇਸ਼ੂ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਬਹੁਤ ਵੱਡਾ ਇੱਕ ਤਲਾਬ ਸੀ, ਸਤਿਗੁਰਾਂ ਨੇ ਤਲਾਬ ਦੇ ਵਿੱਚ ਪ੍ਰਵੇਸ਼ ਕੀਤਾ ਹੈ।
ਘੋੜੇ ਦੇ ਸਮੇਤ ਹੀ ਵੜ ਗਏ। ਨਾ ਘੋੜੇ ਤੋਂ ਉਤਰੇ ਤੇ ਨਾ ਹੀ ਕਿਸੇ ਪ੍ਰਕਾਰ ਦੇ ਵਸਤਰਾਂ ਨੂੰ ਉਤਾਰਿਆ, ਨਾ ਹਥਿਆਰਾਂ ਨੂੰ ਲਾਇਆ। ਉਸੇ ਤਰ੍ਹਾਂ ਹੀ ਸਤਿਗੁਰੂ ਜੀ ਉਰਾਰ ਵਾਲੇ ਪਾਸਿਓਂ ਪ੍ਰਵੇਸ਼ ਕਰ ਗਏ ਨੇ। ਜਿਹੜੇ ਪਾਸੇ ਕੰਢਾ ਹੁੰਦਾ ਜਿੱਥੇ ਆਪਾਂ ਖਲੋਨੇ ਆ ਉਹਨੂੰ ਉਰਾਰ ਆਖਿਆ ਜਾਂਦਾ ਹੈ, ਤੇ ਜਿਹੜਾ ਦੂਸਰੇ ਪਾਸੇ ਦਾ ਕੰਢਾ ਹੁੰਦਾ ਹੈ ਭਾਵੇਂ ਉਹ ਨਦੀ ਦਾ ਹੋਵੇ, ਦਰਿਆ ਦਾ ਹੋਵੇ ਜਾਂ ਤਲਾਬ ਦਾ ਹੋਵੇ, ਉਹਨੂੰ ਪਰਾਰ ਵਾਲਾ ਪਾਸਾ ਆਖਿਆ ਜਾਂਦਾ ਹੈ। ਉਰਾਰ ਤੋਂ ਸਤਿਗੁਰੂ ਜੀ ਨੇ ਪ੍ਰਵੇਸ਼ ਕੀਤਾ ਹੈ ਤੇ ਪਰਲੇ ਤੀਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾ ਪਹੁੰਚੇ।
ਰੰਗਦਾਰ ਪੋਸ਼ ਸਰਬੰਗ ਮੁਸ਼ਕੀ ਚੰਚਲ ਤਰੇ ਤੁਰੰਗ। ਤੇ ਕਵੀ ਜੀ ਲਿਖ ਰਹੇ ਨੇ ਸਤਿਗੁਰਾਂ ਨੇ ਸਾਰੇ ਜਿਹੜੇ ਵਸਤਰ ਨੇ ਨਾ ਉਹ ਰੰਗ ਵਾਲੇ ਪਾਏ ਹੋਏ ਸਨ, ਰੰਗਦਾਰ ਕੱਪੜੇ ਪਾਏ ਹੋਏ ਸਨ। ਮੁਸ਼ਕੀ ਚੰਚਲ ਤਰੇ ਤੁਰੰਗ, ਤੇ ਸਤਿਗੁਰੂ ਜੀ ਜਿਹੜੇ ਘੋੜੇ ਦੀ ਸਵਾਰੀ ਕਰ ਰਹੇ ਸਨ ਉਹਦਾ ਰੰਗ ਸੀ ਮੁਸ਼ਕੀ। ਭੂਰੇ ਤੇ ਕਾਲੇ ਰੰਗ ਨੂੰ ਮਿਲਾ ਕੇ ਜਿਹੜਾ ਰੰਗ ਬਣਦਾ ਉਹਨੂੰ ਆਖਿਆ ਜਾਂਦਾ ਹੈ ਮੁਸ਼ਕੀ। ਆਮ ਆਪਾਂ ਮਜ਼ਾਕ ਦੇ ਨਾਲ ਕਹਾਵਤ ਵਰਤ ਦਿੰਦੇ ਹਾਂ, ਰੰਗ ਮੁਸ਼ਕੀ ਨਾ ਖੰਘ ਤੇ ਨਾ ਖੁਸ਼ਕੀ। ਉਸ ਰੰਗ ਨੂੰ ਮੁਸ਼ਕੀ ਆਖਿਆ ਜਾਂਦਾ ਹੈ ਜਿਹੜਾ ਕਾਲੇ ਤੇ ਭੂਰੇ ਰੰਗ ਨੂੰ ਮਿਲਾ ਕੇ ਬਣਦਾ। ਹੁਣ ਸਤਿਗੁਰਾਂ ਦੇ ਥੱਲੇ ਸੀ ਘੋੜਾ ਜਿਹਦੇ ਤੇ ਸਤਿਗੁਰਾਂ ਨੇ ਸਵਾਰੀ ਕੀਤੀ ਹੈ, ਉਹ ਮੁਸ਼ਕੀ ਰੰਗ ਦਾ ਸੀ ਤੇ ਸਤਿਗੁਰਾਂ ਦੇ ਸਾਰੇ ਜਿਹੜੇ ਕੱਪੜੇ ਸਨ ਉਹ ਰੰਗਦਾਰ ਪਾਏ ਹੋਏ ਸਨ।
ਪਰਲੇ ਤੀਰ ਜਾਏ ਥਿਰ ਪਾਏ ਹੈ ਪੋਸ਼ ਉਜਲ ਗਏ।
ਇਸੇ ਤਰ੍ਹਾਂ ਪ੍ਰਵੇਸ਼ ਕੀਤਾ ਸੀ, ਰੰਗਦਾਰ ਲਿਬਾਸ ਸੀ, ਘੋੜਾ ਵੀ ਰੰਗਦਾਰ ਸੀ। ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਪਾਰਲੇ ਤੀਰ ਨਿਕਲੇ ਨੇ, ਜਦੋਂ ਪਰਾਰ ਵਾਲੇ ਪਾਸੇ ਵਿੱਚੋਂ ਦੀ ਨਿਕਲੇ, ਹੈ ਪੋਸ਼ ਉਜਲ ਹੋਇਆ ਗਏ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਾਰਾ ਲਿਬਾਸ ਵੀ ਚਿੱਟਾ ਹੋ ਗਿਆ ਤੇ ਘੋੜੇ ਦਾ ਰੰਗ ਵੀ ਚਿੱਟਾ ਹੋ ਗਿਆ, ਭਾਵ ਕਿ ਜਿੰਨਾ ਵੀ ਕੁਝ ਸੀ ਉਹ ਸਾਰਾ ਚਿੱਟਾ ਚਿੱਟਾ ਹੋ ਗਿਆ। ਪੁਸ਼ਾਕਾ ਵੀ ਚਿੱਟਾ, ਹਥਿਆਰਾਂ ਦਾ ਰੰਗ ਵੀ ਚਿੱਟਾ, ਘੋੜੇ ਦਾ ਰੰਗ ਵੀ ਚਿੱਟਾ। ਇਸੇ ਤਰ੍ਹਾਂ ਜਦੋਂ ਉਰਲੇ ਪਾਸਿਓਂ ਲੰਘੇ ਸੀ ਤੇ ਰੰਗਦਾਰ ਸੀ ਸਾਰਾ ਕੁਝ, ਪਰ ਜਦੋਂ ਪਰਲੇ ਪਾਸੇ ਗਏ ਨੇ ਇੱਕੋ ਹੀ ਰੰਗ ਹੋ ਗਿਆ, ਚਿੱਟਾ ਹੀ ਚਿੱਟਾ।
ਲੋਕ ਹਜ਼ਾਰੋਂ ਪਿਖ ਬਿਸਮਾਏ ਟਿਗ ਸਗਰੇ ਹੋਏ ਬਾਕ ਲਾਏ।
ਦੇਖਣ ਵਾਲੇ ਜਿੰਨੇ ਵੀ ਸਨ ਉਹ ਬਹੁਤ ਜ਼ਿਆਦਾ ਹੈਰਾਨ ਹੋਏ ਨੇ ਕਿ ਸਤਿਗੁਰਾਂ ਨੇ ਕੈਸਾ ਕੌਤਕ ਵਰਤਾਇਆ।
ਟਿਗ ਸਗਰੇ ਹੋਏ ਬਾਕ ਲਾਏ,
ਦੌੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਾਗੇ ਜਾ ਕੇ ਪਹੁੰਚੇ ਨੇ ਤੇ ਸਤਿਗੁਰਾਂ ਨੂੰ ਜਾ ਕੇ ਅਰਜ ਕੀਤੀ ਸਤਿਗੁਰਾਂ ਦੇ ਸਿੰਘਾਂ ਨੇ।
ਕੌਤਕ ਕਹਾ ਆਪ ਦਰਸਾਇਓ ਬਸਤਰ ਤੁਰੰਗ ਸਫੇਦ ਬਣਾਇਓ।
ਹੱਥ ਜੋੜ ਕੇ ਸਿੰਘ ਅਰਜ ਕਰਦੇ ਨੇ ਕਿ ਇਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਹ ਕਿਸ ਤਰ੍ਹਾਂ ਦਾ ਕੌਤਕ ਤੁਸੀਂ ਕਰਕੇ ਦਿਖਾਇਆ ਹੈ। ਸੱਚੇ ਪਾਤਸ਼ਾਹ ਜੀ ਬਸਤਰ ਤੁਰੰਗ ਸਫੇਦ ਬਣਾਇਓ। ਸੱਚੇ ਪਾਤਸ਼ਾਹ ਜੀ ਤੁਹਾਡੇ ਵਸਤਰ ਵੀ ਚਿੱਟੇ ਹੋ ਗਏ ਨੇ, ਘੋੜੇ ਦਾ ਰੰਗ ਵੀ ਚਿੱਟਾ ਹੋ ਗਿਆ। ਸੱਚੇ ਪਾਤਸ਼ਾਹ ਜੀ ਇੱਕੋ ਹੀ ਰੰਗ ਸਾਰਿਆਂ ਦਾ ਕਿਵੇਂ ਹੋ ਗਿਆ, ਇਹ ਕੀ ਕੌਤਕ ਵਰਤਾਇਆ।
ਸਿਰ ਦਸਤਾਰ ਰਹੀ ਸੁਰਮਈ ਸੁਣ ਸਿਰ ਪ੍ਰਭ ਸੁਣ ਸਭ ਕਹਿ ਦਈ।
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਕਿ ਤੁਹਾਡੇ ਸਿਰ ਦਾ ਜਿਹੜਾ ਦਸਤਾਰਾ ਹੈ ਉਹ ਤੇ ਸੁਰਮਈ ਹੀ ਰਿਹਾ, ਪਰ ਬਾਕੀ ਸਾਰੇ ਦਾ ਸਾਰਾ ਕੁਝ ਬਦਲ ਗਿਆ। ਭਾਵ ਕਿ ਸਤਿਗੁਰਾਂ ਦੇ ਦਸਤਾਰੇ ਦਾ ਰੰਗ ਨਹੀਂ ਸੀ ਬਦਲਿਆ, ਬਾਕੀ ਸਾਰਾ ਕੁਝ ਬਦਲ ਗਿਆ ਸੀ, ਚਿੱਟੇ ਰੰਗ ਦੇ ਵਿੱਚ ਤਬਦੀਲ ਹੋ ਗਿਆ ਸੀ। ਸਿੰਘਾਂ ਨੇ ਆਖਿਆ ਸੱਚੇ ਪਾਤਸ਼ਾਹ ਜੀ ਇਹ ਕੀ ਕਾਰਨ ਹੈ।
ਬਿਚਰਤ ਰਾਮ ਚੰਦ ਆਏ ਇਹਾਂ ਸ਼ਨਾਨ ਕੀਨ ਹਰ ਖਾਏ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਿਆਨ ਕੀਤਾ, ਸਤਿਗੁਰੂ ਜੀ ਕਹਿੰਦੇ ਨੇ ਕਿ ਇੱਕ ਸਮੇਂ ਭਗਵਾਨ ਰਾਮ ਚੰਦਰ ਜੀ ਵਿਚਰਦਿਆਂ ਹੋਇਆਂ ਇੱਥੇ ਆਏ ਸਨ ਤੇ ਸਤਿਗੁਰੂ ਜੀ ਕਹਿੰਦੇ ਨੇ ਇਸੇ ਤਲਾਬ ਦੇ ਵਿੱਚ ਉਹਨਾਂ ਨੇ ਖੁਸ਼ੀ ਨੂੰ ਧਾਰਨ ਕਰਕੇ ਇਸ਼ਨਾਨ ਕੀਤਾ ਸੀ।
ਤਬ ਕੋ ਇਹ ਤੀਰਥ ਬਹੁ ਪਾਵਨ ਪੁਰਬੀ ਸਮਾ ਕੀਓ ਹਮ ਪਾਵਨ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉਦੋਂ ਤੋਂ ਲੈ ਕੇ ਇਹ ਤੀਰਥ ਬੜਾ ਪਵਿੱਤਰ ਸੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਇਸ ਨੂੰ ਇਸ ਵੇਲੇ ਪ੍ਰਗਟ ਕੀਤਾ ਹੈ। ਪੁਰਬੀ ਸਮਾ ਕੀਓ ਹਮ ਪਾਵਨ, ਸਤਿਗੁਰੂ ਜੀ ਕਹਿੰਦੇ ਨੇ ਕਿ ਪੁਰਬੀ ਦਾ ਸਮਾਂ ਹੈ, ਅਸੀਂ ਇਹਦੇ ਵਿੱਚ ਪ੍ਰਵੇਸ਼ ਕੀਤਾ ਹੈ, ਜਾਂ ਇਹ ਵੀ ਭਾਵ ਲਾਇਆ ਜਾ ਸਕਦਾ ਹੈ ਇਹਨੂੰ ਪਵਿੱਤਰ ਕੀਤਾ ਹੈ।
ਯਾਂ ਤੇ ਬਿਸਦ ਬਸਤਰ ਹੈ ਪਯੋ
पुर भी ते फल पावन कयो। सतगुरु जी कहते ने इसे करके साडे लिबास का रंग चिट्टा हो गया, साडे घोड़े का भी रंग चिट्टा हो गया। सतगुरु जी कहते ने कि पुरबी का फल ये पवित्र सानू मिलिया, भाव के भगवान रामचंद्र जी ने एदे विच इशनान किया सी। तीर्थ ते बड़ा पुराना है पर गुप्त सी। सतगुरु सचे पातशाह जी कहते ने अज इस तरह का कौतक जो वापरिया देखिया है तुसी, ओदे नाल ये प्रगट हो गया। जिस तरह के अपा सारे जानते हैं कि अमृत सरोवर जो हरिमंदर साहब बनया है उत्थे जिहड़ा अमृत सरोवर है वह भी बड़ा लंबे समय तक इसे तरह छपड़ी की शकल दे विच रहा। बीबी रजनी दे जिहड़ी साखी वापरी है, साखी बहुत लंबी है, उदो तो लैके फिर यह जगह प्रचलित हुई प्रगट हुई। जदों कां वड़दे सन ते चिट्टे हंस बन के निकलदे सन उस वेले ओ जगह प्रगट हुई, अमृत सरोवर दुनिया भर दे विच मशहूर होया। ऐस वेले सतगुरु गोविंद सिंह जी कहिंदे ने कि भगवान रामचंद्र जी तो लैके ये तीर्थ सी पर गुप्त रहा, अज जो तुसी सामने अखां दे कौतक वेख्या है इहदे नाल ये प्रगट हो गया। असीं पुरबी वाले समय ते विच वड़े आ ते साडा इसे तरह लिबास दा रंग चिट्टा हो गया, घोड़े दा रंग भी चिट्टा हो गया, इस तरह दा कौतक वापरिया। सो साध संगत जी समय दी समाप्ति है। कल नूं ग्रंथाकार भाई संतोख सिंह जी जिस तरीके दे नाल इस अगले इतिहास नूं अगे बयान करनगे, मैं उसे तरह साध संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरतेगी। जिन्नियां ही अर्जा करदा होया मैं इत्थे ही कथा नूं विश्राम दे के सारी साध संगत तों खिमा दा जाचका। हे अच्युत हे पार ब्रह्म अविनाशी अगनास, हे पूरन हे सर्ब मैं दुख पंजन गुणतास, हे संगी हे निरंकार हे निर्गुण सब टेक, हे गोविंद हे गुण निदान जाकै सदा विवेक, हे अपरंपर हर हरे है पी होवन हार, हे संताह कै सदा संग ने धाराया धार, हे ठाकुर हो दास रो मैं निर्गुण गुण नहीं कोय, नानक दी जय नाम दान राखो ही है परोय, जाही कुल ते प्रगट होय ताही कुल को नाम, पुन द्वादश गुरिंड को मेरी है परनाम।